کرو پاتشاہی آپ تم کہ پتے اپنے دے ہو بڑی پاتشاہی ہند کی کر اپنے رکھ لے ہو
واہگرو جی کا خالصہ واہگرو جی کی فتح تن تن شری گرو گرنتھ صاحب سچے پاتشاہ گریب نواز انتریامی ستگرو شری گرو گرنتھ صاحب جی مہاراج جی دے پوتر پاون چرن کملوں وچ نویں پاتشاہ تن تن شری گرو تیگ بہادر صاحب جی دے پوتر چرن چھو پراپت اتحاسک استھان تے نتمستک ہو کے جڑ بیٹھی گرو کا خاص روپ کرم سنمان اور ستکار یو گرو خالصہ سات سنگت وڈے پاگ ہن نتا پرتی گرو چرنا وچ حاضریاں بھر کے گرو پنتھ دا اتحاس گرو خالصے پنتھ دے اتحاس دی لڑی وار کتھا بہت ہی پیار ستکار تے شردا نال سرون کر رہے شہید بھائی تارو سنگھ جی دا اتحاس چل رہا ہے بھائی صاحب بھائی تارو سنگھ جی نو پکڑ کے گرفتار کر کے جد لاہور لجایا جا رہا سی رستے چ پڑھانے پنڈ رات کٹن واسطے ایدی ٹکے نے پڑھانے دیاں سنگتاں سکھ بھائی تارو سنگھ جی نو ملے نے بھائی صاحب جی دس رہے نے کہ جگت گرو گرو نانک صاحب نے انہاں مغلاں نو کیویں بادشاہی دتی ہے بھائی صاحب نے اتحاس سنایا کہ رائے بلار جو دھن گرو نانک صاحب دا پریمی ہے اے دلی دا اس ویلے جو نواب سی بادشاہ سی سکندر لودھی او دا وزیر بن گیا ادھر نواب دولت خان دے گھر وچ چار پتراں نے گرو نانک صاحب دے بچناں نال جنم لیا یہ بھی وکھے وکھرے علاقیاں دے نواب بنے سکندر لودھی دی موت تو بعد ایدا لڑکا بیرم خان جیہدا نام ابراہیم خان ہے اے ہندوستان دے تخت تے بیٹھا اینے تخت تے بیٹھدے آت دے ظلم کرنے شروع کر دتے نواب دولت خان دے چارے لڑکے اینے مار کے ختم کر دتے دوہاں نوں تیگ دے نال کٹ دتا دوہاں نوں پھانسی چڑھا دتا ایتھوں تک کہ رائے بھوئے نے جدوں اس گل دا ورودھ کیتا تے دے رائے بھوئے نوں وی قتل کروا دتا نواب دولت خان دے کول مرن ویلے دے پتر گاجی مست خان نے سنیا بھیجیا پتا جی ساڈی موت دا بدلہ اس پاپی کولوں لینا ہے تو دولت خان بھی پٹھان سی پٹھانا دا ہی راج سی ہندوستان وچ اے لدھیانے تو دوڑیا ایمنا باد جگت گرو گرو نانک صاحب دے کول پہنچے سن گرو نانک صاحب جی اس ویلے جتھے اج کل استھان ہے گردوارا روڑی صاحب اتھے دھن گرو نانک صاحب جی تپ کر رہے سن ایمنا باد پاکستان دے وچ علاقہ چلا گیا گرو گھر ہے گردوارا روڑی صاحب یہ اتحاس بھائی گرداس جی نے بھی لکھا ہے ریت اک آہار کر روڑا دی گرکری بچھائی پتھراں دی سیجا دے اتے مہاراج گرو نانک صاحب تپ کرتے سن دولت خان اتھے آیا مہاراج جی دے چرنا گیا مہاراج پٹھان بڑا ظلم کر رہے نے انہاں پٹھاناں نے رج کے پاپ کیتا میرے چارے پتر مار دتے نے تہاڈا پریمی رائے پوئے انہوں بھی پکڑ کے قتل کر دتا پٹھاناں نے مہاراج انہاں پٹھاناں دا راج ختم کرو انہاں پاپیاں دے راج دی سماپتی کرو تو اس طرح نواب دولت خان مہاراج گرو نانک صاحب نو بینتی کر رہا ہے دھن گرو نانک صاحب جی جویں اگے نواب دولت خان دی بینتی سرون کر کے انہوں اپدیش دے رہے نے ਭਾਈ ਤਾਰੂ ਸਿੰਘ ਜੀ ਸ਼ਹੀਦ ਦੇ ਸਾਰਾ ਪ੍ਰਸੰਗ ਉਸ ਵੇਲੇ ਦੇ ਸਾਰੇ ਸਿੱਖਾਂ ਨੂੰ ਸੁਣਾ ਰਹੇ ਨੇ, ਆਪਾਂ ਸਾਰਿਆਂ ਨੂੰ ਸੁਣਾ ਰਹੇ ਨੇ। ਆਓ ਸਰਵਣ ਕਰੀਏ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਰਮ ਪਵਿੱਤਰ ਪਾਵਨ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਰੋ ਪਾਤਸ਼ਾਹੀ ਆਪ ਤੁਮ ਕੈ ਪੁੱਤ ਆਪਣੇ ਦੇਹੋ।
ਦੌਲਤ ਖਾਂ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰਦਾ, ਕਹਿੰਦਾ ਸੱਚੇ ਪਾਤਸ਼ਾਹ ਜਾਂ ਤਾਂ ਹਿੰਦੁਸਤਾਨ ਦੀ ਪਾਤਸ਼ਾਹੀ ਤੁਸੀਂ ਕਰ ਲਓ, ਇਹਨਾਂ ਪਠਾਣਾਂ ਕੋਲੋਂ ਰਾਜ ਭਾਗ ਖੋਹ ਲਵੋ, ਇਹ ਪਠਾਣ ਰਾਜ ਕਰਨ ਦੇ ਹੱਕਦਾਰ ਨਹੀਂ ਰਹੇ। ਹਾਲਾਂਕਿ ਦੌਲਤ ਖਾਂ ਆਪ ਵੀ ਪਠਾਣ ਜਾਤੀ ਦਾ ਸੀ, ਪਰ ਇਹ ਕਹਿੰਦਾ ਮਹਾਰਾਜ ਪਠਾਣ ਰਾਜ ਕਰਨ ਦੇ ਹੱਕਦਾਰ ਨਹੀਂ ਰਹੇ। ਇਬਰਾਹਿਮ ਲੋਧੀ ਨੇ ਬੜੇ ਪਾਪ ਕੀਤੇ ਨੇ, ਜ਼ੁਲਮ ਕੀਤੇ ਨੇ, ਮੇਰੇ ਚਾਰ ਪੁੱਤਰ ਮਾਰ ਦਿੱਤੇ ਨੇ, ਰਾਏ ਭੋਏ ਨੂੰ ਕਤਲ ਕਰ ਦਿੱਤਾ, ਹੋਰ ਵੀ ਬੜੇ ਬੜੇ ਜ਼ੁਲਮ ਕਰ ਰਿਹਾ, ਇਹਦੇ ਕੋਲੋਂ ਰਾਜ ਭਾਗ ਖੋਹ ਕੇ ਤੁਸੀਂ ਆਪ ਰਾਜ ਕਰੋ। ਤੇ ਜੇ ਮਹਾਰਾਜ ਜੀ ਤੁਸੀਂ ਰਾਜ ਨਹੀਂ ਕਰਨਾ ਚਾਹੁੰਦੇ ਤੇ ਮਹਾਰਾਜ ਜੀ ਤੁਹਾਡੇ ਦੋ ਸਾਹਿਬਜ਼ਾਦੇ ਨੇ, ਤੁਹਾਡੇ ਦੋ ਪੁੱਤਰ ਨੇ, ਉਹਨਾਂ ਦੋਨਾਂ ਪੁੱਤਰਾਂ ਵਿਚੋਂ ਕਿਸੇ ਇਕ ਨੂੰ ਰਾਜ ਭਾਗ ਦੇ ਦਿਓ ਹਿੰਦੁਸਤਾਨ ਦਾ, ਕਿਉਂਕਿ ਰਾਜ ਤਾਂ ਤੁਹਾਡੇ ਹੱਥ ਵਿਚ ਹੈ, ਜਿਹਨੂੰ ਤੁਸੀਂ ਦਿਓਗੇ ਉਹਨੂੰ ਮਿਲ ਜਾਏਗਾ। ਦੌਲਤ ਖਾਂ ਦੇ ਮਨ ਚ ਇਹ ਭਰੋਸਾ ਸੀ ਕਿ ਹਿੰਦੁਸਤਾਨ ਦਾ ਇਹ ਰਾਜ ਭਾਗ ਗੁਰੂ ਨਾਨਕ ਸਾਹਿਬ ਦੇ ਹੱਥ ਵਿਚ ਹੈ, ਜਿਹਨੂੰ ਚਾਹੇ ਮਰਜ਼ੀ ਦੇ ਸਕਦੇ ਨੇ, ਪਾਰ ਬ੍ਰਹਮ ਪਰਮੇਸ਼ਰ ਨੇ। ਇਸ ਕਰਕੇ ਕਹਿੰਦਾ ਮਹਾਰਾਜ ਜੀ ਜਾਂ ਤੁਸੀਂ ਆਪਣੇ ਪੁੱਤਰਾਂ ਨੂੰ ਰਾਜ ਦੇ ਦਿਓ। ਸਤਿਗੁਰਾਂ ਦੇ ਦੋ ਸਾਹਿਬਜ਼ਾਦੇ ਸਨ, ਵੱਡੇ ਸਨ ਬਾਬਾ ਸ੍ਰੀ ਚੰਦ ਜੀ ਮਹਾਰਾਜ, ਔਰ ਛੋਟੇ ਸਨ ਬਾਬਾ ਲਖਮੀ ਦਾਸ ਜੀ। ਖਾਲਸਾ ਜੀ ਅੱਜ ਮੁਬਾਰਕ ਦਿਨ ਵੀ ਹੈ, ਅੱਜ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਵੀ ਹੈ। ਅੱਜ ਦੇ ਦਿਨ ਬਾਬਾ ਸ੍ਰੀ ਚੰਦ ਜੀ ਦਾ ਜਨਮ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਮਾਤਾ ਸੁਲੱਖਣੀ ਜੀ ਦੀ ਕੁੱਖ ਤੋਂ ਹੋਇਆ। ਉਦਾਸੀਨ ਸੰਪਰਦਾ ਦੇ ਬਾਨੀ ਹਨ ਬਾਬਾ ਸ੍ਰੀ ਚੰਦ ਜੀ, ਔਰ ਬੜੀ ਉੱਚੀ ਅਵਸਥਾ ਦੇ ਮਾਲਕ ਸਨ ਬਾਬਾ ਸ੍ਰੀ ਚੰਦ ਜੀ। ਇਹ ਗੱਲ ਵੱਖਰੀ ਹੈ ਕਿ ਗੁਰੂ ਰੁਤਬੇ ਨੂੰ ਪ੍ਰਾਪਤ ਨਹੀਂ ਹੋ ਸਕੇ, ਪਰ ਉਹਨਾਂ ਦੀ ਅਵਸਥਾ ਕੋਈ ਛੋਟੀ ਨਹੀਂ ਸਨ, ਪੂਰਨ ਆਤਮ ਗਿਆਨੀ ਬ੍ਰਹਮ ਗਿਆਨੀ ਅਵਸਥਾ ਦੇ ਮਾਲਕ ਸਨ। ਅੱਜ ਵੀ ਉਦਾਸੀਨ ਸੰਪਰਦਾ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਦੀ ਚਲਾਈ ਹੋਈ ਚੱਲਦੀ ਹੈ, ਜਿਹਦੇ ਵਿਚ ਬੜੇ ਬੜੇ ਵਿਰਕਤ ਉਦਾਸੀ ਮਹਾਂਪੁਰਖ ਜੋ ਬਹੁਤ ਮਾਰਤੰਡ ਵਿਦਵਾਨ ਨੇ, ਔਰ ਜਿਨ੍ਹਾਂ ਨੇ ਗੁਰੂ ਘਰ ਦੀ ਬਹੁਤ ਸਾਰੀ ਡੂੰਘੀ ਫਿਲਾਸਫੀ ਦਾ ਅਧਿਐਨ ਕਰਕੇ ਅਨੇਕਾਂ ਵਿਦਿਆਰਥੀਆਂ ਨੂੰ ਉਹ ਵਿਦਿਆ ਪੜ੍ਹਾਈ ਵੀ ਹੈ। ਤੋ ਇਹ ਕਹਿਣ ਲੱਗਾ ਦੌਲਤ ਖਾਂ ਮਹਾਰਾਜ ਜੀ ਤੁਹਾਡੇ ਦੋ ਪੁੱਤਰ ਨੇ, ਉਹਨਾਂ ਵਿਚੋਂ ਤੁਸੀਂ ਕਿਸੇ ਨੂੰ ਰਾਜ ਦੇ ਦਿਓ ਹਿੰਦੁਸਤਾਨ ਦਾ।
ਬੜੀ ਪਾਤਸ਼ਾਹੀ ਹਿੰਦ ਕੀ ਘਰ ਆਪਣੇ ਰੱਖ ਲੇ ਹੋ।
ਮਹਾਰਾਜ ਹਿੰਦੁਸਤਾਨ ਦੀ ਬਾਦਸ਼ਾਹੀ ਬੜੀ ਵੱਡੀ ਹੈ, ਕਿਉਂਕਿ ਹਿੰਦੁਸਤਾਨ ਦਾ ਰਕਬਾ ਖਾਲਸਾ ਜੀ ਉਦੋਂ ਬੜਾ ਵੱਡਾ ਸੀ। ਇਧਰ ਇਹ ਸਾਰਾ ਬੰਗਾਲ ਦਾ ਇਲਾਕਾ ਹਿੰਦੁਸਤਾਨ ਦੀ ਹੱਦ ਦੇ ਵਿਚ ਸੀ, ਉਧਰ ਸ੍ਰੀ ਲੰਕਾ ਤੱਕ ਹਿੰਦੁਸਤਾਨ ਦੇ ਅਧੀਨ ਸੀ। ਇਧਰ ਗੱਲ ਕਰੀਏ ਤੇ ਕਾਬਲ ਕੰਧਾਰ ਤੱਕ ਹਿੰਦੁਸਤਾਨ ਦੇ ਰਾਜ ਦੀ ਹੱਦ ਲੱਗਦੀ ਸੀ। ਇਸ ਕਰਕੇ ਕਹਿ ਰਿਹਾ ਦੌਲਤ ਖਾਂ ਮਹਾਰਾਜ, ਹਿੰਦੁਸਤਾਨ ਦੀ ਇਹ ਪਾਤਸ਼ਾਹੀ ਬੜੀ ਵੱਡੀ ਹੈ, ਆਪ ਦੀ ਕਿਰਪਾ ਕਰੋ, ਇਹ ਜਿਹੜੀ ਹਿੰਦੁਸਤਾਨ ਦੀ ਪਾਤਸ਼ਾਹੀ ਹੈ ਤੁਸੀਂ ਆਪਣੇ ਘਰ ਵਿਚ ਰੱਖ ਲਓ।
ਸਤਿਗੁਰ ਕਈ ਸੁਨ ਦੌਲਤਾ ਪਾਤਸ਼ਾਹੀ ਅਸਾਂ ਨਾ ਲੋੜ।
ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ ਦੌਲਤ ਖਾਂ ਇਹ ਪਾਤਸ਼ਾਹੀਆਂ ਝੂਠੀਆਂ ਨੇ, ਇਹਨਾਂ ਦੀ ਸਾਨੂੰ ਕੋਈ ਲੋੜ ਨਹੀਂ। ਵੇਖੋ ਮੇਰੇ ਸਤਿਗੁਰੂ ਕਿੱਡੇ ਵੱਡੇ ਮਹਾਨ ਤਿਆਗੀ ਵੀ ਨੇ। ਜਗਤ ਗੁਰੂ ਬਾਬਾ ਜੀ ਕਹਿੰਦੇ ਪਾਤਸ਼ਾਹੀਆਂ ਨਹੀਂ ਸਾਨੂੰ ਚਾਹੀਦੀਆਂ, ਇਹ ਦੁਨੀਆਂ ਦੀਆਂ ਪਾਤਸ਼ਾਹੀਆਂ ਝੂਠੀਆਂ ਹਨ ਦੌਲਤ ਖਾਂ, ਇਹਨਾਂ ਦੀ ਸਾਨੂੰ ਕੋਈ ਲੋੜ ਨਹੀਂ।
ਕਿਆ ਪਾਤਸ਼ਾਹੀ ਹਿੰਦ ਕੀ ਅਸਾਂ ਤਜੀ ਸੋ ਲੱਖ ਕਰੋੜ।
ਹਿੰਦੁਸਤਾਨ ਦੀ ਪਾਤਸ਼ਾਹੀ ਕੀ ਹੈ? ਅਸੀਂ ਤਾਂ ਲੱਖਾਂ ਕਰੋੜਾਂ ਪਾਤਸ਼ਾਹੀਆਂ ਛੱਡੀ ਬੈਠੇ ਹਾਂ। ਹਿੰਦੁਸਤਾਨ ਵਰਗੇ ਹੋਰ ਵੀ ਪਤਾ ਨਹੀਂ ਕਿੰਨੇ ਰਕਬੇ ਨੇ, ਕਿੰਨੇ ਦੇਸ਼ ਨੇ, ਜਿਨ੍ਹਾਂ ਦੀਆਂ ਪਾਤਸ਼ਾਹੀਆਂ ਅਸੀਂ ਚਾਹੀਏ ਤੇ ਪ੍ਰਾਪਤ ਕਰ ਸਕਦੇ ਹਾਂ। ਅਸੀਂ ਉਹ ਲੱਖਾਂ ਕਰੋੜਾਂ ਪਾਤਸ਼ਾਹੀਆਂ ਤਿਆਗੀਆਂ ਹੋਈਆਂ ਨੇ ਦੌਲਤ ਖਾਂ, ਇੱਕ ਹਿੰਦੁਸਤਾਨ ਦੀ ਇਹ ਪਾਤਸ਼ਾਹੀ ਸਾਡੇ ਸਾਹਮਣੇ ਕੀ ਮਾਇਨਾ ਰੱਖਦੀ ਹੈ? ਇਹ ਪਾਤਸ਼ਾਹੀ ਲੈ ਕੇ ਅਸਾਂ ਕੀ ਕਰਨਾ ਹੈ?
ਜੋ ਪਈ ਹਮ ਪਾਤਸ਼ਾਹੀ ਦੇਵਨ ਕਾਜ।
ਨਾਲੇ ਦੌਲਤ ਖਾਂ, ਅਸੀਂ ਪਾਤਸ਼ਾਹੀ ਲੈਣ ਵਾਲੇ ਨਹੀਂ, ਅਸੀਂ ਪਾਤਸ਼ਾਹੀ ਕਰਨ ਨਹੀਂ ਆਏ, ਅਸੀਂ ਤਾਂ ਪਾਤਸ਼ਾਹੀਆਂ ਦੇਣ ਵਾਲੇ ਹਾਂ। ਪਾਤਸ਼ਾਹੀ ਕਰਨ ਵਾਲਾ ਛੋਟਾ ਹੁੰਦਾ, ਪਾਤਸ਼ਾਹੀ ਦੇਣ ਵਾਲਾ ਵੱਡਾ ਹੁੰਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਾਤਸ਼ਾਹ ਕਹਿੰਦੇ ਅਸੀਂ ਤਾਂ ਪਾਤਸ਼ਾਹੀ ਦੇਣ ਆਏ ਹਾਂ, ਅਸੀਂ ਤਾਂ ਪਾਤਸ਼ਾਹੀਆਂ ਵੰਡਣ ਆਏ ਹਾਂ, ਅਸੀਂ ਆਪ ਕਿਵੇਂ ਪਾਤਸ਼ਾਹੀ ਲੈ ਲਈਏ?
ਭੇਜਿਓ ਕਲ ਯੁਗ ਆਪ ਮਹਾਰਾਜ।
ਅਕਾਲ ਪੁਰਖ ਨੇ, ਵਾਹਿਗੁਰੂ ਨੇ ਸਾਨੂੰ ਇਸ ਕਲ ਯੁਗ ਦੇ ਸਮੇਂ ਵਿਚ ਆਪ ਭੇਜਿਆ, ਪਾਤਸ਼ਾਹੀ ਦੇਣ ਵਾਸਤੇ ਭੇਜਿਆ, ਨਾ ਕਿ ਪਾਤਸ਼ਾਹੀ ਲੈਣ ਵਾਸਤੇ।
ਅਸੀਂ ਜਾਣੇ ਬੋ ਯਾ ਮੈਂ ਦੁੱਖ।
ਨਾਲੇ ਭਾਈ ਦੌਲਤ ਖਾਂ, ਇਹ ਸੰਸਾਰ ਦੇ ਜਿਹੜੇ ਪਾਤਸ਼ਾਹੀਆਂ ਦੇ ਇਹ ਚੱਕਰ ਨੇ ਨਾ, ਇਹਨਾਂ ਵਿਚ ਬੜੇ ਦੁੱਖ ਨੇ। ਇਹ ਜਿਹੜੀਆਂ ਪਾਤਸ਼ਾਹੀਆਂ ਨੇ, ਇਹਨਾਂ ਦੇ ਵਿਚ ਕੋਈ ਸੁੱਖ ਥੋੜੀ ਹੈ। ਜੇ ਕੋਈ ਹਿੰਦੁਸਤਾਨ ਦਾ ਪਾਤਸ਼ਾਹ ਬਣ ਵੀ ਜਾਏ ਤੇ ਉਹ ਸੁਖੀ ਥੋੜੀ ਹੁੰਦਾ। ਪਤਾ ਨੀ ਨਿੱਤ ਉਹਦੇ ਦਿਲ ਦੇ ਦਿਮਾਗ ਵਿਚ ਕਿੰਨੀਆਂ ਟੈਨਸ਼ਨਾਂ ਹੁੰਦੀਆਂ ਨੇ, ਕਿੰਨੀਆਂ ਚਿੰਤਾਵਾਂ ਹੁੰਦੀਆਂ ਨੇ। ਇਸ ਕਰਕੇ ਅਸੀਂ ਇਹਦੇ ਵਿਚ ਵੱਡੇ ਭਾਰੀ ਦੁੱਖ ਜਾਣੇ ਹਨ।
ਹਰ ਕੀ ਭਗਤ ਮਾਏ ਬੋ ਸੁਖ।
ਹਰੀ ਦੀ ਭਗਤੀ ਵਿਚ ਬੜਾ ਵੱਡਾ ਮਹਾਨ ਸੁਖ ਹੈ। ਜਿਹੜਾ ਸੁਖ ਹਰੀ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਦੇ ਵਿਚ ਹੈ, ਉਹ ਸੁਖ ਇਹਨਾਂ ਪਾਤਸ਼ਾਹੀਆਂ ਚ ਨਹੀਂ ਮਿਲ ਸਕਦਾ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀ ਹੈ। ਜਿਹੜਾ ਸੁਖ ਉਸ ਪਰਮਾਤਮਾ ਦੀ ਭਗਤੀ ਵਿਚ ਹੈ, ਉਹ ਸੁਖ ਦੁਨੀਆਂ ਦੇ ਰਾਜ ਭਾਗ ਚੋਂ ਪ੍ਰਾਪਤ ਨਹੀਂ ਹੋ ਸਕਦਾ।
ਪੌੜੀ ਸੋ ਪਾਤਸ਼ਾਹੀ ਤੁਮ ਕਹੇ ਕਿਆ ਅਬ ਮੈਂ ਲਿਓ।
ਜਿਹੜੀ ਪਾਤਸ਼ਾਹੀ ਅਸੀਂ ਤਿਆਗੀ ਬੈਠੇ ਹਾਂ ਔਰ ਦੁੱਖ ਰੂਪ ਹੈ, ਹੇ ਭਾਈ ਦੌਲਤ ਖਾਂ, ਤੇਰੇ ਕਹਿਣ ਤੇ ਹੁਣ ਤੂੰ ਕਹਿ ਰਿਹਾ ਕਿ ਅਸੀਂ ਉਹ ਪਾਤਸ਼ਾਹੀ ਲੈ ਲਈਏ।
ਪਹਿਲੇ ਛੋਡੀ ਫਿਰ ਲਈ ਜਗ ਚਟਕ ਲਗੇ।
ਜੇ ਜਿਹੜੀ ਪਾਤਸ਼ਾਹੀ ਪਹਿਲਾਂ ਇੱਕ ਵਾਰੀ ਛੱਡ ਦਿੱਤੀ ਹੈ, ਔਰ ਉਹ ਛੱਡੀ ਹੋਈ ਪਾਤਸ਼ਾਹੀ ਜੇ ਹੁਣ ਮੈਂ ਮੁੜ ਕੇ ਵਾਪਸ ਲੈਂਦਾ, ਤੇ ਮੈਨੂੰ ਤਾਂ ਦੁਨੀਆਂ ਦੇ ਲੋਕ ਚੇਟਕੀ ਕਹਿਣਗੇ ਵੀ ਇਹ ਤਾਂ ਚੇਟਕੀ ਬਾਬਾ ਹੈ, ਵੀ ਪਹਿਲਾਂ ਛੱਡ ਦਿੱਤੀ ਹੁਣ ਗ੍ਰਹਿਣ ਕਰਨ ਲੱਗ ਪਿਆ। ਫਿਰ ਤਾਂ ਸਾਨੂੰ ਲੋਕ ਚੇਟਕੀ ਆਖਣਗੇ, ਸਾਨੂੰ ਕੋਈ ਗੁਰੂ ਬਾਬਾ ਥੋੜੀ ਕਹੇਗਾ, ਫਿਰ ਲੋਕ ਚੇਟਕੀ ਆਖਣਗੇ।
ਯੋ ਸੁਣ ਆਸ ਦੌਲਤ ਮਿਟੀ ਗੁਰ ਲਏ ਨਾ ਖਾਸਾ।
ਦੌਲਤ ਖਾਂ ਨੇ ਵੇਖਿਆ ਕਿ ਗੁਰੂ ਨਾਨਕ ਸਾਹਿਬ ਜੀ ਹਿੰਦੁਸਤਾਨ ਦੀ ਪਾਤਸ਼ਾਹੀ ਨਹੀਂ ਕਰਨਾ ਚਾਹੁੰਦੇ, ਮਹਾਰਾਜ ਜੀ ਹਿੰਦੁਸਤਾਨ ਦੀ ਪਾਤਸ਼ਾਹੀ ਨਹੀਂ ਲੈਣਾ ਚਾਹੁੰਦੇ। ਦੌਲਤ ਖਾਂ ਨੇ ਇਸ ਗੱਲ ਦਾ ਨਿਰਣਾ ਕਰ ਲਿਆ।
ਬਾਰੰਗ ਬਾਰੇ ਕਹਿਣ ਕੀ ਤਜ ਦੀਨੀ ਆਸਾ।
ਵੇਖਿਆ ਕਿ ਹੁਣ ਸਤਿਗੁਰੂ ਜੀ ਪਾਤਸ਼ਾਹੀ ਕਰਨਾ ਹੀ ਨਹੀਂ ਚਾਹੁੰਦੇ, ਤੇ ਮੈਂ ਬਾਰ ਬਾਰ ਗੁਰੂ ਸਾਹਿਬ ਨੂੰ ਕਿਉਂ ਕਹਾਂ ਕਿ ਤੁਸੀਂ ਪਾਤਸ਼ਾਹੀ ਲੈ ਲਓ। ਇਸ ਕਰਕੇ ਨੇ ਬਾਰ ਬਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਦੀ ਬਜਾਏ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੂਸਰੇ ਢੰਗ ਨਾਲ ਬੇਨਤੀ ਕਰਕੇ ਕਹਿਣ ਲੱਗਾ।
ਦੋਹਰਾ ਤੋ ਦੌਲਤ ਖਾਇਓ ਕਹਿਓ ਜੋ ਆਪ ਨਸ਼ਾਈ ਲੇ ਹੋ।
ਮਹਾਰਾਜ ਜੀ ਨੇ ਜਦੋਂ ਇਨਕਾਰ ਕਰ ਦਿੱਤਾ ਕਿ ਸਾਨੂੰ ਪਾਤਸ਼ਾਹੀ ਦੀ ਲੋੜ ਨੇ, ਦੌਲਤ ਖਾਂ ਸਮਝ ਗਿਆ ਤੇ ਸਤਿਗੁਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਕਹਿਣ ਲੱਗਾ, ਗਰੀਬ ਨਵਾਜ, ਜੇ ਤੁਸੀਂ ਆਪ ਪਾਤਸ਼ਾਹੀ ਨਹੀਂ ਲੈਣਾ ਚਾਹੁੰਦੇ, ਜੇ ਤੁਹਾਨੂੰ ਪਾਤਸ਼ਾਹੀ ਦੀ ਕੋਈ ਲੋੜ ਨਹੀਂ,
ਤੋ ਲੀਜੈ ਖੋਸ ਪਠਾਣ ਤੇ ਮੁਗਲਨ ਕੋਈ ਦਿਓ।
ਮਹਾਰਾਜ ਜੀ ਮੇਰੀ ਬੇਨਤੀ ਹੈ ਕਿ ਇਹ ਪਾਤਸ਼ਾਹੀ ਨਾ ਪਠਾਣਾ ਕੋਲ ਵੀ ਨਾ ਰਹਿਣ ਦਿਓ। ਜੇ ਤੁਸੀਂ ਪਾਤਸ਼ਾਹੀ ਨਹੀਂ ਲੈਣਾ ਚਾਹੁੰਦੇ ਤਾਂ ਇਹਨਾਂ ਪਠਾਣਾ ਕੋਲ ਵੀ ਪਾਤਸ਼ਾਹੀ ਨਾ ਰਹਿਣ ਦਿਓ, ਇਹਨਾਂ ਲੋਧੀ ਪਠਾਣਾ ਦੇ ਕੋਲੋਂ ਪਾਤਸ਼ਾਹੀ ਲੈ ਕੇ ਤੁਸੀਂ ਮੁਗਲਾਂ ਨੂੰ ਪਾਤਸ਼ਾਹੀ ਦੇ ਦਿਓ, ਮੁਗਲਾਂ ਨੂੰ ਪਾਤਸ਼ਾਹੀ ਮਹਾਰਾਜ ਜੀ ਵੰਡ ਦਿਓ।
ਸੋਰਠਾ ਮੈਂ ਤੇ ਬਚਨ ਕਰਾਏ ਬਖਸ਼ਾਵੇ ਸ਼ਾਹੀ ਮੁਗਲ।
ਮਹਾਰਾਜ ਜੀ ਕਹਿਣ ਲੱਗੇ, ਦੌਲਤ ਖਾਂ ਤੂੰ ਸਾਡੇ ਕੋਲੋਂ ਬਚਨ ਕਰਾ ਕੇ ਹਿੰਦੁਸਤਾਨ ਦੀ ਪਾਤਸ਼ਾਹੀ ਮੁਗਲਾਂ ਨੂੰ ਦਵਾਉਣਾ ਚਾਹੁੰਦਾ ਹੈ,
ਫੇਰ ਜੋ ਤੂੰ ਪਛਤਾਏ ਨਾਏ ਪਠਾਨਨ ਕੋ ਲਬੈ।
ਫਿਰ ਤੇਰੇ ਮਨ ਚ ਪਛਤਾਵਾ ਹੋਵੇਗਾ ਇਹ ਗੱਲ, ਕਿਉਂਕਿ ਤੂੰ ਪਠਾਨ ਹੈ ਤੇ ਪਠਾਣਾ ਕੋਲੋਂ ਪਾਤਸ਼ਾਹੀ ਦਵਾ ਕੇ ਤੂੰ ਮੁਗਲਾਂ ਨੂੰ ਦੇਣਾ ਚਾਹੁੰਦਾ ਸਾਡੇ ਪਾਸੋਂ, ਤੇ ਕਿਤੇ ਬਾਅਦ ਵਿਚ ਤੂੰ ਮਨ ਚ ਪਛਤਾਵਾ ਕਰੇ ਕਿ ਪਠਾਣਾ ਕੋਲੋਂ ਬਾਦਸ਼ਾਹੀ ਚਲੀ ਗਈ ਹੈ, ਇਸ ਕਰਕੇ ਇਸ ਗੱਲ ਦੀ ਪਹਿਲਾਂ ਵਿਚਾਰ ਕਰ ਲੈ।
ਜੋ ਪਈ ਤਬ ਦੌਲਤ ਯੋ ਹੀ ਮਨ ਲਿਓ।
ਜੇ ਇਕ ਵਾਰੀ ਪਠਾਣਾ ਕੋਲੋਂ ਪਾਤਸ਼ਾਹੀ ਚਲੀ ਗਈ, ਮਹਾਰਾਜ ਜੀ ਕਹਿੰਦੇ ਫਿਰ ਇਹ ਪਾਤਸ਼ਾਹੀ ਪਠਾਣਾ ਨੂੰ ਦੁਬਾਰਾ ਨਹੀਂ ਮੁੜ ਕੇ ਮਿਲਣੀ ਹਿੰਦੁਸਤਾਨ ਦੀ, ਤੇ ਵਾਕਈ ਇਹ ਪਾਤਸ਼ਾਹੀ ਮੁੜ ਕੇ ਪਠਾਣਾ ਨੂੰ ਨਹੀਂ ਮਿਲ ਸਕੀ। ਮਹਾਰਾਜ ਜੀ ਕਹਿੰਦੇ ਪਠਾਣਾ ਨੂੰ ਮੁੜ ਕੇ ਪਾਤਸ਼ਾਹੀ ਨਹੀਂ ਲੱਭਣੀ ਹਿੰਦੁਸਤਾਨ ਦੀ, ਇਸ ਕਰਕੇ ਤੂੰ ਇਹ ਗੱਲ ਦੀ ਵਿਚਾਰ ਪਹਿਲਾਂ ਕਰ ਲੈ। ਇਹ ਸੁਣ ਕੇ ਦੌਲਤ ਖਾਂ ਨੇ ਮਹਾਰਾਜ ਜੀ ਦੀ ਇਹ ਗੱਲ ਮੰਨ ਲਈ, ਕਹਿੰਦਾ ਸੱਚੇ ਪਾਤਸ਼ਾਹ ਨਹੀਂ ਮਿਲਦੀ ਪਠਾਣਾ ਨੂੰ ਪਾਤਸ਼ਾਹੀ ਮੁੜ ਨਾ ਮਿਲੇ, ਪਰ ਹੁਣ ਇਹਨਾਂ ਪਠਾਣਾ ਕੋਲ ਪਾਤਸ਼ਾਹੀ ਨਹੀਂ ਰਹਿਣੀ ਚਾਹੀਦੀ, ਇਹ ਪਾਤਸ਼ਾਹੀ ਮੁਗਲਾਂ ਨੂੰ ਮਿਲਣੀ ਚਾਹੀਦੀ ਹੈ।
ਹਿੰਦੂ ਪਠਾਣਨ ਫੇਰ ਨਾ ਦਿਓ।
ਪਾਤਸ਼ਾਹੀ ਇਹਨਾਂ ਪਠਾਣਾ ਨੂੰ ਇਹਨਾਂ ਹਿੰਦੂਆਂ ਨੂੰ ਤੁਸੀਂ ਨਾ ਦਿਓ।
ਪਠਾਣਨ ਤੇ ਅਬ ਜਾਏ ਪਾਤਸ਼ਾਹੀ।
ਮਹਾਰਾਜ ਇਹ ਪਾਤਸ਼ਾਹੀ ਇਹਨਾਂ ਪਠਾਣਾ ਦੇ ਕੋਲੋਂ ਚਲੀ ਜਾਵੇ, ਕਿਉਂਕਿ ਇਹਨਾਂ ਪਠਾਣਾ ਨੇ ਬੜੇ ਜ਼ੁਲਮ ਕੀਤੇ ਨੇ, ਪਾਪ ਕੀਤੇ ਨੇ।
ਭਾਵੇਂ ਫੇਰ ਸੋ ਆਵੇ ਨਾਈ।
ਭਾਵੇਂ ਮੁੜ ਇਹਨਾਂ ਕੋਲ ਪਾਤਸ਼ਾਹੀ ਆਵੇ ਚਾਹੇ ਨਾ ਆਵੇ, ਪਰ ਹੁਣ ਇਹਨਾਂ ਕੋਲੋਂ ਪਾਤਸ਼ਾਹੀ ਜਾਣੀ ਚਾਹੀਦੀ ਹੈ। ਹੁਣ ਇਹਨਾਂ ਨੂੰ ਹਿੰਦੁਸਤਾਨ ਦੇ ਪਾਤਸ਼ਾਹ ਕਹਾਉਣ ਦਾ ਕੋਈ ਹੱਕ ਨਹੀਂ।
ਮੇਰੇ ਮਨ ਮੈਂ ਯਾਹੀ ਚਾਹ।
ਮੇਰੇ ਹਿਰਦੇ ਵਿਚ ਮਹਾਰਾਜ ਜੀ ਇਹੀ ਇੱਛਾ, ਮੇਰੇ ਦਿਲ ਦੀ ਇਹੀ ਕਾਮਨਾ ਤੇ ਖੁਆਹਿਸ਼ ਹੈ।
ਮੋਹ ਸਿੱਖ ਜਾਣੋ ਦੇਹੋ ਪੁਜਾਏ।
ਮਹਾਰਾਜ ਮੈਂ ਤੁਹਾਡਾ ਸਿੱਖ ਹਾਂ ਤੇ ਤੁਸੀਂ ਆਪਣੇ ਸਿੱਖਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਹੋ, ਮੇਰੇ ਮਨ ਦੀ ਇੱਛਾ ਵੀ ਪੂਰੀ ਕਰਦੇ ਨਾ, ਪਠਾਣਾ ਕੋਲੋਂ ਪਾਤਸ਼ਾਹੀ ਖੋਹ ਲਓ ਔਰ ਮੁਗਲਾਂ ਨੂੰ ਦੇ ਦਿਓ।
ਸਤਿਗੁਰ ਕਹਿਓ ਯੋ ਹੀ ਹੋ ਜਾਏ।
ਮਹਾਰਾਜ ਜੀ ਕਹਿੰਦੇ ਚੰਗਾ ਦੌਲਤ ਖਾਂ, ਜੇ ਤੇਰੇ ਮਨ ਦੀ ਇੱਛਾ ਤੇ ਫਿਰ ਇਸੇ ਤਰ੍ਹਾਂ ਹੀ ਹੋ ਜਾਏਗਾ।
ਪਛਤਾਵੇਂਗਾ ਤੂੰ ਫਿਰ ਆਏ।
ਤੂੰ ਪਛਤਾਵੇਂਗਾ ਬਾਅਦ ਵਿਚ ਜਦੋਂ ਪਠਾਣਾ ਕੋਲੋਂ ਰਾਜ ਚਲਾ ਜਾਏਗਾ, ਤੇਰੇ ਮਨ ਚ ਪਛਤਾਵਾ ਜ਼ਰੂਰ ਹੋਵੇਗਾ ਕਿ ਮੇਰੇ ਭਾਈਚਾਰੇ ਕੋਲ ਰਾਜ ਨਹੀਂ ਰਿਹਾ।
ਸੋ ਤੂੰ ਤੁਰ ਚੱਲ ਕਾਬਲ ਰਾਏ।
ਇੱਦਾਂ ਕਰ ਦੌਲਤ ਖਾਂ, ਮੁਗਲਾਂ ਨੂੰ ਚੜਾ ਕੇ ਲਿਆ ਹਿੰਦੁਸਤਾਨ ਤੇ, ਤੂੰ ਕਾਬਲ ਦੇ ਰਸਤੇ ਨੂੰ ਚਲਾ ਜਾ, ਇੱਥੋਂ ਹੁਣ ਤੂੰ ਕਾਬਲ ਨੂੰ ਕੂਚ ਕਰ।
ਬਾਬਰ ਕੋਲੇ ਆਓ ਚੜਾਏ।
ਉੱਥੇ ਇਸ ਵੇਲੇ ਮੁਗਲਾਂ ਦਾ ਇੱਕ ਵੱਡਾ ਸਰਦਾਰ ਹੈ, ਉਹਦਾ ਨਾਂ ਹੈ ਬਾਬਰ। ਉਸ ਬਾਬਰ ਨੂੰ ਜਾ ਕੇ ਤੂੰ ਹਿੰਦੁਸਤਾਨ ਤੇ ਚੜਾ ਕੇ ਲਿਆ।
ਜੋ ਉਸ ਕੋ ਹੈ ਹਿੰਦ ਕੀ ਚਾਹ।
ਜਾ ਕੇ ਆਖ ਕੇ ਜੇ ਉਹਨੂੰ ਹਿੰਦੁਸਤਾਨ ਦੇ ਰਾਜ ਦੀ ਚਾਹਨਾ ਹੈ, ਕਿਉਂਕਿ ਬਾਬਰ ਪਹਿਲਾਂ 2-3 ਹਮਲੇ ਕਰ ਚੁੱਕਾ ਸੀ ਹਿੰਦੁਸਤਾਨ ਤੇ, ਪਰ ਉਹ ਹਿੰਦੁਸਤਾਨ ਤੇ ਕਾਬਜ ਨਹੀਂ ਸੀ ਹੋ ਸਕਿਆ, ਇਸ ਕਰਕੇ ਮਹਾਰਾਜ ਜੀ ਕਹਿੰਦੇ ਜਾ ਕੇ ਬਾਬਰ ਨੂੰ ਮਿਲ ਕਾਬਲ ਵਿਚ ਜਾ ਕੇ, ਔਰ ਬਾਬਰ ਨੂੰ ਜਾ ਕੇ ਆਖ ਕੇ ਜੋ ਹਿੰਦੁਸਤਾਨ ਦੇ ਰਾਜ ਦੀ ਇੱਛਾ ਰੱਖਦਾ ਹੈ।
ਅਸਾਂ ਨਾਲ ਬਾਤ ਕਰੇ ਸੋ ਆਏ।
ਬਾਬਰ ਆ ਜਾਵੇ ਫੌਜ ਲੈ ਕੇ ਹਿੰਦੁਸਤਾਨ ਤੇ ਸਾਨੂੰ ਆ ਕੇ ਮਿਲੇ ਔਰ ਸਾਡੇ ਨਾਲ ਮਿਲ ਕੇ ਮੁਲਾਕਾਤ ਕਰ ਲਵੇ।
ਜੇ ਹਮ ਸੋਵੇ ਕਰੇ ਨਮੀਜਾ।
ਇਹ ਵੀ ਕਹਿ ਦੇਈ ਬਾਦਸ਼ਾਹ ਨੂੰ ਬਾਬਰ ਨੂੰ ਕਿ ਜੇ ਉਹ ਸਾਡੇ ਨਾਲ ਕੋਈ ਸਲਾਹ ਨਹੀਂ ਕਰਦਾ, ਜੇ ਉਹ ਸਾਡੇ ਨਾਲ ਕਿਸੇ ਪ੍ਰਕਾਰ ਦੀ ਰਜ਼ਾਮੰਦੀ ਨਹੀਂ ਕਰਦਾ,
ਉਸ ਪਰ ਔਰ ਚੜਾਵੋ ਤੀਜਾ।
ਫਿਰ ਅਸੀਂ ਕਿਸੇ ਤੀਸਰੇ ਨੂੰ ਚੜਾ ਦੇਵਾਂਗੇ ਉਹਦੇ ਤੇ। ਅਸੀਂ ਤਾਂ ਰਾਜ ਦੇਣਾ ਹਿੰਦੁਸਤਾਨ ਦਾ ਪਠਾਣਾ ਕੋਲੋਂ ਖੋਹ ਕੇ ਮੁਗਲਾਂ ਨੂੰ ਦੇ ਦਿਆਂਗੇ, ਤੇ ਜੇ ਮੁਗਲ ਰਾਜ ਨਹੀਂ ਲੈਣਾ ਚਾਹੁੰਦੇ ਤੇ ਕਿਸੇ ਤੀਜੇ ਨੂੰ ਬਾਦਸ਼ਾਹ ਬਣਾ ਦੇਵਾਂਗੇ।
ਯੋ ਸੁਣ ਦੌਲਤ ਬਹੁ ਖੁਸ਼ ਪਇਓ।
ਮਹਾਰਾਜ ਜੀ ਦੇ ਵਚਨ ਸੁਣ ਕੇ ਨਵਾਬ ਦੌਲਤ ਖਾਂ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ।
ਜੈਸੇ ਖੁਸ਼ੀ ਹੋਤ ਸੁਤ ਜਯੋ।
ਖੁਸ਼ ਹੋਇਆ ਦੌਲਤ ਖਾਂ ਮਹਾਰਾਜ ਜੀ ਦੇ ਵਚਨ ਸੁਣ ਕੇ, ਮਾਨੋ ਜਿਵੇਂ ਦੇ ਮਰੇ ਪੁੱਤਰ ਦੁਬਾਰਾ ਜਿਉਂਦੇ ਹੋ ਗਏ। ਹੁਣ ਚਾਰ ਪੁੱਤਰ ਜਿਹਦੇ ਮਰੇ ਸੀ, ਕਿੱਡਾ ਦੁੱਖ ਹੋਵੇਗਾ। ਇਹ ਤਾਂ ਬਦਲਾ ਲੈਣਾ ਚਾਹੁੰਦਾ ਸੀ, ਪਠਾਣਾ ਕੋਲੋਂ ਰਾਜ ਖੋਹ ਕੇ ਉਹਨਾਂ ਦਾ ਰਾਜ ਖਤਮ ਕਰਨਾ ਚਾਹੁੰਦਾ ਸੀ। ਕਹਿੰਦੇ ਜਦੋਂ ਪਾਤਸ਼ਾਹ ਨੇ ਵਚਨ ਕਰ ਦਿੱਤੇ ਵੀ ਬਾਬਰ ਨੂੰ ਲੈ ਆ ਚੜਾ ਕੇ ਉਹਨੂੰ ਰਾਜ ਦੇ ਦਿਆਂਗੇ, ਇਹਨਾਂ ਕੋਲੋਂ ਖੋਹ ਕੇ, ਇਹ ਸੁਣ ਕੇ ਏਦਾਂ ਖੁਸ਼ ਹੋਇਆ ਮਾਨੋ ਜਿਵੇਂ ਦੇ ਮਰੇ ਪੁੱਤਰ ਜਿਉਂਦੇ ਹੋ ਗਏ ਹੋਣ।
ਦੋਹਰਾ ਜਿਸ ਦਿਨ ਦੁਸ਼ਮਨ ਸਰ ਹੋਵੇ, ਅਰ ਪਰੇ ਦੁਕਾਲੇ ਮੀਂਹ।
ਮਹਾਰਾਜ ਜੀ ਕਹਿਣ ਲੱਗੇ ਜਿਸ ਦਿਨ ਦੁਸ਼ਮਣ ਸਰ ਹੋਵੇਗਾ, ਜਿੱਤਿਆ ਜਾਵੇਗਾ, ਉਸ ਦਿਨ ਏਦਾਂ ਦੀ ਖੁਸ਼ੀ ਹੋਵੇਗੀ ਮਾਨੋ ਜਿਵੇਂ ਦੁਕਾਲ ਦੇ ਵਿੱਚ ਮੀਂਹ ਪੈ ਜਾਏ, ਤੇ ਮੀਂਹ ਪੈਣ ਦੇ ਨਾਲ ਖੁਸ਼ੀ ਹੁੰਦੀ ਹੈ।
ਨਿਪੁੱਤਰੇ ਪੁੱਤਰ ਹੋਏ ਜਿਮ, ਤਿਮ ਦੌਲਤ ਚਿੱਤ ਸੀਤਲੀ।
ਦੌਲਤ ਖਾਂ ਦਾ ਚਿੱਤ ਇਸ ਤਰ੍ਹਾਂ ਸ਼ੀਤਲ ਤੇ ਠੰਡਾ ਹੋਇਆ ਜਿਵੇਂ ਕਿਸੇ ਨਪੁੱਤਰੇ ਨੂੰ ਪੁੱਤਰ ਮਿਲ ਜੇ ਤੇ ਖੁਸ਼ ਹੋ ਜਾਂਦਾ ਹੈ। ਏਦਾਂ ਦੌਲਤ ਖਾਂ ਦਾ ਚਿੱਤ ਸ਼ੀਤਲ ਹੋਇਆ, ਠੰਡਾ ਹੋਇਆ ਮਹਾਰਾਜ ਜੀ ਦੇ ਬਚਨ ਸੁਣ ਕੇ।
ਜੋ ਪਈ ਤਬ ਦੌਲਤ ਕਾਬਲ ਰਾ ਪਰਿਓ।
ਉਸ ਵਕਤ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਨਵਾਬ ਦੌਲਤ ਖਾਂ ਕਾਬਲ ਦੇ ਰਸਤੇ ਨੂੰ ਚੱਲ ਪਿਆ।
ਭੇਖ ਫਕੀਰੀ ਕਰ ਰਾਹੋ ਤੁਰਿਓ।
ਫਕੀਰੀ ਭੇਸ ਧਾਰਨ ਕੀਤਾ, ਕਿਉਂਕਿ ਸਿੱਧੇ ਆਪਣੇ ਉਸੇ ਰੂਪ ਚ ਨਹੀਂ ਸੀ ਜਾ ਸਕਦਾ, ਇਹਨੇ ਭੇਸ ਬਦਲਿਆ। ਭੇਸ ਬਦਲ ਕੇ ਫਕੀਰੀ ਲਿਬਾਸ ਧਾਰਨ ਕਰਕੇ ਕਾਬਲ ਨੂੰ ਤੁਰਿਆ।
ਥੇ ਰਾਹੋ ਰੁਕਾਏ ਬ੍ਰਹਮੇ ਸ਼ਾਏ।
ਇਬਰਾਹਿਮ ਲੋਧੀ ਨੇ ਰਸਤੇ ਰੁਕਾਏ ਹੋਏ ਸੀ, ਉਹਨੂੰ ਪਤਾ ਲੱਗ ਗਿਆ ਕਿਤੇ ਕਿ ਦੌਲਤ ਖਾਂ ਕਾਬਲ ਜਾ ਰਿਹਾ ਤੇ ਉਹਨੂੰ ਰਸਤਾ ਰੋਕ ਕੇ ਰੋਕਣਾ ਜਾਣ ਨਹੀਂ ਦੇਣਾ। ਤੋ ਬੈਰਮ ਖਾਂ ਨੇ, ਇਬਰਾਹਿਮ ਖਾਨ ਨੇ ਉਸ ਵੇਲੇ ਕਾਬਲ ਦੇ ਜਿਹੜੇ ਰਸਤੇ ਸਨ ਉਹ ਰੋਕ ਦਿੱਤੇ।
ਦੌਲਤ ਪੁਜੇ ਨਾ ਕਾਬਲ ਰਾਏ।
ਇਬਰਾਹਿਮ ਖਾਨ ਦੀ ਇਹ ਕੋਸ਼ਿਸ਼ ਸੀ ਕਿ ਕਿਸੇ ਤਰੀਕੇ ਦੌਲਤ ਖਾਂ ਕਾਬਲ ਨਾ ਪੁੱਜ ਸਕੇ, ਇਹ ਕਾਬਲ ਨਾ ਜਾ ਸਕੇ, ਬਾਬਰ ਨੂੰ ਨਾ ਮਿਲ ਸਕੇ।
ਛੱਡ ਵੈਰਾ ਅਵਰ ਰਾਹੇ ਪਰਿਓ।
ਦੌਲਤ ਖਾਂ ਨੇ ਵੇਖਿਆ ਕਿ ਰਸਤੇ ਵਿੱਚ ਫੌਜਾਂ ਨੇ ਚੌਂਕੀਆਂ ਲਾ ਦਿੱਤੀਆਂ, ਰਾਹ ਰੋਕ ਦਿੱਤੇ ਨੇ, ਨਾਕੇ ਲਾ ਦਿੱਤੇ ਨੇ, ਇਹਨੇ ਉਹ ਰਸਤਾ ਛੱਡਿਆ ਤੇ ਦੂਜਾ ਰਸਤਾ ਫੜਿਆ ਤੇ ਚੱਲ ਕੇ ਉਧਰ ਨੂੰ ਤੁਰ ਪਿਆ।
ਰਾਹਾ ਕੁਰਾਹੇ ਕਾਬਲ ਬਰਿਓ।
ਰਾਹੇ ਕੁਰਾਹੇ ਪੈ ਕੇ ਵਿੱਚੋਂ ਵਿਚਾਲੇ ਕਿਤੋਂ ਟੇਢੇ ਮੇਢੇ ਰਸਤਿਆਂ ਚ ਹੁੰਦਾ ਹੋਇਆ ਕਾਬਲ ਪਹੁੰਚਿਆ ਹੈ।
ਉਹਾ ਭੇਸ ਪੁਨ ਆਪਣੋ ਕਰਿਓ।
ਕਾਬਲ ਜਾ ਕੇ ਫਿਰ ਆਪਣੇ ਭੇਸ ਵਿੱਚ ਆ ਗਿਆ। ਜਿਹੜਾ ਫਕੀਰੀ ਭੇਸ ਇਹਦੇ ਪਹਿਲਾਂ ਧਾਰਿਆ ਸੀ ਉਹ ਛੱਡ ਕੇ ਮੁੜ ਕੇ ਫਿਰ ਜਿਹੜਾ ਨਵਾਬਾਂ ਵਾਲਾ ਭੇਸ ਸੀ ਉਹ ਇਹਨੇ ਧਾਰਨ ਕੀਤਾ ਹੈ।
ਜਾਏ ਦੇਸ਼ ਬਾਬਰ ਕੇ ਵਰਿਓ।
ਬਾਬਰ ਦਾ ਇਲਾਕਾ ਸੀ ਇਹ ਸਾਰਾ, ਕਾਬਲ ਦਾ ਇਹ ਬਾਬਰ ਦੇ ਕੋਲ ਪਹੁੰਚਿਆ, ਬਾਬਰ ਨੂੰ ਜਾ ਕੇ ਮਿਲਿਆ।
ਤੈ ਬਾਬਰ ਸੋ ਮਿਲਨ ਨਾ ਹੋਈ।
ਹੁਣ ਬਾਬਰ ਨੂੰ ਮਿਲਣਾ ਕਿਹੜਾ ਸੌਖਾ ਸੀ, ਉੱਥੇ ਪਹੁੰਚ ਤਾਂ ਗਿਆ ਕਾਬਲ ਪਰ ਬਾਬਰ ਨਾਲ ਮਿਲਣਾ ਔਖਾ ਹੋ ਗਿਆ, ਉਹਦੇ ਨਾਲ ਮੁਲਾਕਾਤ ਨਹੀਂ ਸੀ ਹੋ ਰਹੀ, ਉਹਦੇ ਨਾਲ ਮਿਲਾਪ ਨਹੀਂ ਸੀ ਹੋ ਰਿਹਾ।
ਸਤਿਗੁਰ ਆਉਣੇ ਤੇ ਆਏ ਤੋਈ।
ਦੌਲਤ ਖਾਂ ਨੇ ਉੱਥੇ ਫਿਰ ਗੁਰੂ ਨਾਨਕ ਸਾਹਿਬ ਦੀ ਅਰਾਧਨਾ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਕਈ ਦਿਨ ਹੋ ਗਏ ਨੇ ਬਾਬਰ ਨਾਲ ਮੁਲਾਕਾਤ ਨਹੀਂ ਹੋ ਰਹੀ, ਤੁਸੀਂ ਆਪ ਕਿਰਪਾ ਕਰਕੇ ਮੇਰਾ ਮੁਲਾਕਾਤ ਕਰਾਓ, ਬਾਬਰ ਦੇ ਨਾਲ ਮੇਲ ਕਰਾਓ।
ਤੁਰਤ ਬਾਬਰ ਸੋ ਮਿਲਨੋ ਪਇਓ।
ਜਦੋਂ ਇਹਨੇ ਗੁਰੂ ਨਾਨਕ ਸਾਹਿਬ ਦੀ ਅਰਾਧਨਾ ਕੀਤੀ ਤੁਰਤ ਫੁਰਤੀ ਬਣਤ ਬਣ ਗਈ, ਉਸੇ ਵੇਲੇ ਬਾਬਰ ਦੇ ਨਾਲ ਦੌਲਤ ਖਾਂ ਦੀ ਮੁਲਾਕਾਤ ਹੋਈ।
ਰੱਬ ਸਤਿਗੁਰ ਕੋ ਧਿਆਵਤ ਪਇਓ।
ਜਦੋਂ ਇਹਨੇ ਗੁਰੂ ਨਾਨਕ ਸਾਹਿਬ ਨੂੰ ਧਿਆਇਆ, ਮਹਾਰਾਜ ਗੁਰੂ ਨਾਨਕ ਸਾਹਿਬ ਦੀ ਅਰਾਧਨਾ ਕੀਤੀ, ਉਸੇ ਵਕਤ ਹੀ ਬਾਬਰ ਦੇ ਨਾਲ ਇਹਦੀ ਮੁਲਾਕਾਤ ਹੋ ਗਈ।
ਹਿੰਦ ਹਵਾਲ ਉਨ ਸਭ ਸੁਣ ਲਿਓ।
ਹਿੰਦੁਸਤਾਨ ਦੀ ਸਾਰੀ ਜਿੰਨੀ ਵੀ ਉਸ ਵੇਲੇ ਦੀ ਪਰਿਸਥਿਤੀ ਸੀ ਉਹ ਬਾਬਰ ਨੂੰ ਸੁਣਾਈ ਕਿ ਹਿੰਦੁਸਤਾਨ ਵਿੱਚ ਇਸ ਵੇਲੇ ਕੀ ਹੋ ਰਿਹਾ, ਹਿੰਦੁਸਤਾਨ ਦੀਆਂ ਸਾਰੀਆਂ ਗੱਲਾਂ, ਉੱਥੋਂ ਦਾ ਰਾਜ ਕਿਵੇਂ ਚੱਲ ਰਿਹਾ, ਉੱਥੋਂ ਦੇ ਲੋਕਾਂ ਦੀ ਕੀ ਦਸ਼ਾ ਹੈ, ਉਥੋਂ ਦੇ ਜਿਹੜੇ ਨਵਾਬ ਨੇ ਉਹਨਾਂ ਦੀ ਮਨੋਦਸ਼ਾ ਕੀ ਹੈ ਉਹ ਸਾਰੀਆਂ ਗੱਲਾਂ ਦੌਲਤ ਖਾਂ ਨੇ ਬਾਬਰ ਨੂੰ ਦੱਸੀਆਂ ਹਨ।
ਦੌਲਤ ਖਾਂ ਕੋ ਆਦਰ ਕਯੋ,
ਬਾਬਰ ਨੇ ਦੌਲਤ ਖਾਂ ਦਾ ਬੜਾ ਸਤਿਕਾਰ ਕੀਤਾ ਕਿ ਮੇਰਾ ਹਮਾਇਤੀ ਬਣ ਕੇ ਹਿੰਦੁਸਤਾਨ ਤੋਂ ਆਇਆ ਹੈ।
ਦੌਲਤ ਦਿੱਲੀ ਭੇਦ ਬਤਾਇਓ,
ਦੌਲਤ ਖਾਂ ਦਿੱਲੀ ਦਾ ਸਾਰਾ ਭੇਦ ਜਾਣਦਾ ਸੀ, ਕਿੰਨੀ ਫੌਜ ਹੈ ਉਹਨਾਂ ਦੇ ਕੋਲ, ਕਿੰਨੀ ਉਹਨਾਂ ਕੋਲ ਤਾਕਤ ਹੈ, ਉਹ ਕਿੰਨਾ ਕੁ ਲੜ ਸਕਦੇ ਨੇ। ਕੱਲੀ ਕੱਲੀ ਗੱਲ ਦੌਲਤ ਖਾਂ ਜਾਣਦਾ ਸੀ, ਉਹਨੇ ਦਿੱਲੀ ਦਾ ਇੱਕ ਇੱਕ ਭੇਤ ਜਿਹੜਾ ਸੀ ਉਹ ਬਾਬਰ ਨੂੰ ਦੱਸਿਆ।
ਫੌਜ ਜੋਰ ਕਰ ਗਿਣੋ ਸੁਣਾਇਓ,
ਸਾਰੀ ਫੌਜ ਗਿਣ ਕੇ ਕਿ ਇਸ ਵੇਲੇ ਹਿੰਦੁਸਤਾਨ ਚ ਕਿੰਨੀ ਕੁ ਫੌਜ ਹੈ, ਉਹ ਕਿੰਨਾ ਕੁ ਲੜ ਸਕਦੇ ਨੇ, ਉਹਨਾਂ ਚ ਕਿੰਨਾ ਕੁ ਹੌਸਲਾ ਹੈ ਲੜਨ ਦਾ, ਉਹ ਸਾਰੀਆਂ ਗੱਲਾਂ ਦੌਲਤ ਖਾਂ ਨੇ ਦੱਸੀਆਂ ਹਨ।
ਸੂਬੇ ਅਗਲੇ ਦਏ ਮਰਵਾਏ,
ਇਹ ਵੀ ਦੱਸਿਆ ਦੌਲਤ ਖਾਂ ਨੇ। ਕਹਿਣ ਲੱਗਾ ਬਾਬਰ ਨੂੰ, ਬਾਬਰ ਹਿੰਦੁਸਤਾਨ ਦੇ ਵਿੱਚ ਜਿਹੜੇ ਪੁਰਾਣੇ ਸੂਬੇਦਾਰ ਸਨ, ਜਿਹੜੇ ਪੁਰਾਣੇ ਨਵਾਬ ਸਨ, ਉਹ ਬੈਰਮ ਖਾਂ ਨੇ ਮਰਵਾ ਦਿੱਤੇ ਹਨ।
ਨਏ ਬਾਲਕ ਦਏ ਸੂਬੇ ਠਰਾਏ,
ਜਿਹੜੇ ਪੁਰਾਣੇ ਨਵਾਬ ਸਨ, ਬੁੱਢੇ ਬਜੁਰਗ ਰਾਜਨੀਤੀ ਜਾਣਨ ਵਾਲੇ, ਸਿਆਣਪ ਜਾਣਨ ਵਾਲੇ ਸਨ, ਉਹ ਮਰਵਾ ਕੇ ਉਹਨਾਂ ਦੀ ਥਾਂ ਤੇ ਨਵੇਂ ਜੇ ਰੰਗਰੂਟ ਬਿਠਾ ਦਿੱਤੇ ਨੇ, ਜਿਹੜੇ ਨਵੇਂ ਜੇ ਬੰਦੇ ਨੇ, ਨਵੇਂ ਜੇ ਮੁੰਡੂ ਜੇ ਬਿਠਾ ਦਿੱਤੇ ਨੇ, ਜਿਨ੍ਹਾਂ ਨੂੰ ਕੁਝ ਨਹੀਂ ਪਤਾ ਕਿ ਰਾਜ ਕਿਵੇਂ ਕਰਨਾ, ਕਿਵੇਂ ਬੋਲਣਾ, ਕਿਸੇ ਨਾਲ ਕਿਵੇਂ ਵਿਚਰਨਾ, ਏਦਾਂ ਦੇ ਮੁੜੇ ਜੇ ਜਿਹੜੇ ਨੇ ਉਹ ਬਿਠਾ ਦਿੱਤੇ ਨੇ ਉਹਨਾਂ ਦੀ ਥਾਂ ਤੇ।
ਹੁਣ ਤੇ ਬੰਦੋਬਸਤ ਨਾ ਹੋਏ,
ਜਿਹੜੇ ਨਵੇਂ ਨਵੇਂ ਮੁੰਡੂ ਜੇ ਬਿਠਾ ਦਿੱਤੇ ਨੇ ਉਹਨਾਂ ਕੋਲੋਂ ਕੀ ਰਾਜ ਚੱਲਣਾ, ਉਹਨਾਂ ਨੇ ਬੰਦੋਬਸਤ ਕੀ ਚਲਾਉਣਾ ਹੈ।
ਬਦੀ ਲਗਾਵਨ ਅਗਲਨ ਸੋਏ,
ਰਾਜ ਤਾਂ ਉਹਨਾਂ ਕੋਲੋਂ ਆਪ ਨਹੀਂ ਹੁੰਦਾ, ਨਵਾਬ ਬਣ ਗਏ ਨੇ ਤੇ ਉਹ ਬਦੀਆਂ ਜਿਹੜੇ ਪੁਰਾਣੇ ਨਵਾਬ ਮਰ ਗਏ ਨੇ ਉਹਨਾਂ ਤੇ ਲਾਉਂਦੇ ਨੇ, ਕਹਿੰਦੇ ਜੀ ਉਹ ਇੱਦਾਂ ਕਰਕੇ ਨੇ, ਹੁਣ ਸਾਡੀ ਕੀ ਵਾਹ ਚੱਲਦੀ ਹੈ ਜੀ। ਉਹ ਬਦੀਆਂ ਪੁਰਾਣਿਆਂ ਤੇ ਲਾਈ ਜਾਂਦੇ ਨੇ, ਹਾਲਾਂਕਿ ਮੌਜੂਦਾ ਤਖ਼ਤ ਦੇ ਉੱਤੇ ਉਹ ਨਵਾਬ ਬਣ ਕੇ ਆਪ ਬੈਠੇ ਨੇ, ਪੂਰੀ ਆਪਣੀ ਚਲਾ ਸਕਦੇ ਨੇ, ਪਰ ਉਹ ਨਾ ਜਦੋਂ ਉਹਨਾਂ ਕੋਲ ਚੱਲਦੀ ਤੇ ਫਿਰ ਪੁਰਾਣਿਆਂ ਦੇ ਉੱਤੇ ਭਾਂਡਾ ਤੋੜਨ ਲੱਗ ਪੈਂਦੇ ਜੀ, ਉਹਨਾਂ ਨੇ ਆਹ ਕੰਮ ਕੀਤਾ ਜੀ, ਹੁਣ ਅਸੀਂ ਕੀ ਕਰ ਸਕਦੇ ਹਾਂ। ਏਦਾਂ ਹੀ ਹੁੰਦਾ ਨਾ, ਰਾਜਨੀਤਿਕ ਲੋਕ ਏਦਾਂ ਹੀ ਕਰਦੇ ਨੇ, ਆਪ ਭਾਵੇਂ ਰਾਜ ਸੱਤਾ ਚ ਆ ਜਾਣ, ਆਪਣੇ ਹੱਥ ਵਸ ਕੁਝ ਨਾ ਹੋਵੇ ਤੇ ਪੁਰਾਣਿਆਂ ਦੇ ਉੱਤੇ ਫਿਰ ਚਿੱਕੜ ਸੁੱਟਣ ਲੱਗ ਪੈਂਦੇ ਜੀ, ਉਹਨਾਂ ਨੇ ਏਦਾਂ ਕੀਤਾ ਜੀ, ਹੁਣ ਅਸੀਂ ਕੀ ਕਰ ਸਕਦੇ ਹਾਂ। ਜੇ ਉਹਨਾਂ ਨੇ ਕੀਤਾ ਤੁਸੀਂ ਬਦਲ ਵੀ ਸਕਦੇ ਹੋ। ਹੁਣ ਇਹ ਦੱਸ ਰਿਹਾ ਹੈ ਦੌਲਤ ਖਾਂ, ਕਹਿੰਦਾ ਜੀ ਏਦਾਂ ਉਹ ਪੁਰਾਣਿਆਂ ਦੇ ਉੱਤੇ ਬਦੀ ਲਾ ਰਹੇ ਨੇ।
ਦੋਹਰਾ ਦੀਨੇ ਉਨ ਵੱਡ ਮਾਰ ਸਭ ਸੂਬੇ ਔਰ ਵਜ਼ੀਰ।
ਉਹ ਜਿਹੜਾ ਬੈਰਮ ਖਾਂ ਹੈ, ਉਹਨੇ ਜਿਹੜੇ ਪੁਰਾਣੇ ਨਵਾਬ ਸਨ, ਪੁਰਾਣੇ ਸੂਬੇਦਾਰ ਸਨ, ਜਿਹੜੇ ਬਜ਼ੁਰਗ ਸਨ, ਰਾਏ ਭੋਏ ਵਰਗੇ, ਜਿਨ੍ਹਾਂ ਦੀ ਬੜੀ ਬੜੀ ਸੂਝਵਾਨ ਲੋਕ ਸਨ, ਉਹਨਾਂ ਨੇ ਮਰਵਾ ਦਿੱਤੇ ਹਨ।
ਬਾਲਕ ਮੂੜ ਗਵਾਰ ਜੇਤੇ ਕੀਏ ਅਮੀਰ।
ਔਰ ਜਿਹੜੇ ਬਾਲਕ ਮੂਰਖ ਜੇ, ਜਿਨ੍ਹਾਂ ਦੀ ਹੌਲੀ ਜੀ ਉਮਰ ਹੈ, ਜਿਨ੍ਹਾਂ ਨੇ ਕੋਈ ਰਾਜ ਸੱਤਾ ਵਿਚ ਜਿਨ੍ਹਾਂ ਦਾ ਕੋਈ ਤਜਰਬਾ ਨਹੀਂ ਹੈ, ਉਹਨਾਂ ਨੂੰ ਬਾਦਸ਼ਾਹ ਬਣਾ ਕੇ, ਨਵਾਬ ਬਣਾ ਕੇ, ਸੂਬੇਦਾਰ ਬਣਾ ਕੇ ਬਿਠਾ ਦਿੱਤਾ ਹੈ।
ਜੋ ਪਈ ਜੋ ਕੋ ਬਚਿਓ ਹੈ ਅਬ ਤਾਈ।
ਕਹਿਣ ਲੱਗਾ ਬਾਬਰ, ਜੇ ਕੋਈ ਹੁਣ ਇਸ ਵੇਲੇ ਪੁਰਾਣਾ ਨਵਾਬ ਜਾਂ ਕੋਈ ਸੂਬੇਦਾਰ ਜਿਉਂਦਾ ਬਚਿਆ ਵੀ ਹੈ,
ਤਾਂ ਕੋ ਆਸ ਜੀਵਨ ਨਾਈ,
ਉਹਦੇ ਵੀ ਜੀਵਨ ਦੀ ਆਸ ਨਹੀਂ ਬਚੀ, ਉਹਦੇ ਵੀ ਜੀਵਨ ਵਿਚ ਸੰਸਾ ਹੈ, ਪਤਾ ਨੀ ਕਿਹੜੇ ਵੇਲੇ ਨਵਾਬ ਜਿਹੜੇ ਨੇ ਉਹਨੂੰ ਮਾਰ ਦੇਣ।
ਇਹ ਰਜਵਾੜੇ ਸਭ ਦਿਲਗੀਰ,
ਜਿਹੜੇ ਵੱਡੇ ਵੱਡੇ ਰਜਵਾੜੇ ਰਾਜੇ ਸਨ ਉਹ ਸਾਰੇ ਦੁਖੀ ਕਰ ਛੱਡੇ ਨੇ ਉਹਨਾਂ ਨੇ, ਸਾਰੇ ਰਜਵਾੜਿਆਂ ਨੂੰ ਵੀ ਦੁਖੀ ਕੀਤਾ ਹੋਇਆ।
ਮਰਹੱਟੇ ਦੱਖਣੀ ਕੀਏ ਤਗੀਰ,
ਜਿਹੜੇ ਮਰਹੱਟੇ ਨੇ ਦੱਖਣ ਦਿਸ਼ਾ ਦੇ ਉਹ ਵੀ ਬੜੇ ਦੁਖੀ ਨੇ, ਉਹ ਵੀ ਬੜੇ ਪਰੇਸ਼ਾਨ ਨੇ ਬੈਰਮ ਖਾਂ ਤੋਂ।
ਉਸ ਪੈਥੋਂ ਇੱਕ ਭੋ ਪ੍ਰਧਾਨ,
ਇੱਥੋਂ ਤੱਕ ਪਾਪੀ ਹੈ ਕਿ ਉਹਦੇ ਕੋਲ ਇੱਕ ਰਾਏ ਭੋਏ ਨਾਮ ਦਾ ਮਹਾਨ ਵਜ਼ੀਰ ਸੀ, ਬੜਾ ਸਿਆਣਾ ਦੂਰ ਅੰਦੇਸ਼ੀ ਵਜ਼ੀਰ ਸੀ।
ਅਕਲਦਾਰ ਤੋਂ ਬੜੋ ਸੁਜਾਨ,
ਬੜਾ ਅਕਲਦਾਨ ਸੀ, ਬੜਾ ਸਿਆਣਾ ਸੂਝਵਾਨ ਸੀ, ਚੰਗੀ ਸੋਝੀ ਦੇਣ ਵਾਲਾ ਸੀ।
ਜਬ ਦੇਖੇ ਉਨ ਮਰੇ ਅਮੀਰ,
ਉਹਨੇ ਜਦੋਂ ਵੇਖਿਆ ਕਿ ਬੈਰਮ ਖਾਂ ਨੇ ਵੱਡੇ ਵੱਡੇ ਅਮੀਰ ਨਵਾਬਾਂ ਨੂੰ ਮਰਵਾ ਦਿੱਤਾ,
ਹੋਤ ਕੰਮ ਉਨ ਲਖਿਓ ਤਗੀਰ,
ਵੇਖਿਆ ਕਿ ਕੰਮ ਬੜਾ ਮਾੜਾ ਹੋ ਰਿਹਾ, ਬੈਰਮ ਖਾਂ ਠੀਕ ਨਹੀਂ ਕਰ ਰਿਹਾ।
ਉਸੇ ਭਲੇ ਕੀ ਆਖੀ ਬਾਤ,
ਉਹਨੇ ਜਾ ਕੇ ਉਹਨੂੰ ਭਲੇ ਦੀ ਗੱਲ ਕਹੀ, ਬੈਰਮ ਖਾਂ ਨੂੰ, ਇਬਰਾਹਿਮ ਖਾਂ ਨੂੰ ਆਖਿਆ ਕਿ ਤੂੰ ਏਦਾਂ ਨਾ ਕਰ, ਏਦਾਂ ਤੂੰ ਜਿਹੜੇ ਨਵਾਬਾਂ ਨੂੰ ਫੜ ਫੜ ਕੇ ਮਾਰ ਰਿਹਾ ਪੁਰਾਣਿਆਂ ਨੂੰ, ਇਹ ਤੇਰੀ ਗੱਲ ਚੰਗੀ ਨਹੀਂ।
ਵੱਡੇ ਕੰਮ ਨੇ ਛੋਟੇ ਕਰਾ,
ਵੱਡੇ ਵੱਡੇ ਕੰਮ ਨੇ, ਏਦਾਂ ਇਹ ਛੋਟੇ ਬੰਦੇ ਨਹੀਂ ਕਰਿਆ ਕਰਦੇ।
ਸਾਰੇ ਵੱਡੇ ਚਈਏ ਨੇ ਸੂਰੇ,
ਔਰ ਜਿਹੜੇ ਵੱਡੇ ਸੂਰਮੇ ਨੇ ਉਹਨਾਂ ਨੂੰ ਏਦਾਂ ਨਹੀਂ ਮਾਰਨਾ ਚਾਹੀਦਾ, ਸਗੋਂ ਉਹਨਾਂ ਨੂੰ ਤਾਂ ਆਪਣੇ ਨਾਲ ਰਲਾ ਕੇ ਆਪਣੀ ਤਾਕਤ ਬਣਾਉਣਾ ਚਾਹੀਦਾ।
ਛੋਟੇ ਕਰੇ ਨਾ ਵੱਡੇ ਕੰਮ ਪੂਰੇ,
ਜਿਹੜੇ ਛੋਟੇ ਹੁੰਦੇ ਨੇ ਉਹ ਕਦੇ ਵੱਡੇ ਕੰਮ ਨਹੀਂ ਕਰ ਸਕਦੇ, ਵੱਡੇ ਕੰਮ ਵੱਡੇ ਹੀ ਕਰ ਸਕਦੇ ਨੇ, ਛੋਟੇ ਕਦੇ ਵੱਡੇ ਕੰਮ ਨਹੀਂ ਕਰ ਸਕਦੇ, ਤੇ ਜਿਹੜੇ ਵੱਡੇ ਨੇ ਉਹ ਕਦੇ ਛੋਟਾ ਕੰਮ ਨਹੀਂ ਕਰ ਸਕਦੇ।
ਦੋਹਰਾ ਕੈਸੇ ਛੋਟੇ ਨਰਨ ਤੈਂ, ਸਰੇ ਬਡਨ ਕੋ ਕਾਮ,
ਛੋਟੇ ਬੰਦਿਆਂ ਕੋਲੋਂ ਵੱਡੇ ਕੰਮ ਕਿਵੇਂ ਹੋ ਸਕਦੇ ਨੇ? ਰਾਏ ਭੋਏ ਨੇ ਤਾਂ ਇਬਰਾਹਿਮ ਨੂੰ ਇਹ ਮੱਤ ਦਿੱਤੀ, ਆਖਿਆ ਵੀ ਆ ਤੂੰ ਪਿੰਡਾਂ ਵਿਚੋਂ ਛੋਟੇ ਛੋਟੇ ਜੇ ਮੁੰਡੂ ਜੇ ਕੱਢ ਕੇ ਉਹਨਾਂ ਨੂੰ ਨਵਾਬ ਬਣਾ ਰਿਹਾ, ਇਹ ਵੱਡੇ ਕੰਮ ਨੇ, ਰਾਜ ਚਲਾਉਣਾ ਵੱਡੇ ਲੋਕਾਂ ਦੇ ਹਿੱਸੇ ਹੁੰਦਾ, ਤੇ ਜਿਹੜੇ ਵੱਡੇ ਨੇ ਉਹਨਾਂ ਨੂੰ ਤੂੰ ਮਰਵਾਈ ਜਾ ਰਿਹਾ। ਇਹਨਾਂ ਛੋਟੇ ਛੋਟੇ ਲੋਕਾਂ ਦੇ ਕੋਲੋਂ ਜਿਹੜੇ ਇਹਨਾਂ ਦੀਆਂ ਉਮਰਾਂ ਵੀ ਬਿਲਕੁਲ ਛੋਟੀਆਂ ਨੇ, ਹਲੇ ਬੱਚੇ ਨੇ, ਉਹਨਾਂ ਨੂੰ ਸਿਆਣਿਆਂ ਦੀ ਬਜੁਰਗਾਂ ਦੀ ਰਹਿਨੁਮਾਈ ਦੇ ਵਿਚ ਪਹਿਲਾਂ ਸਿੱਖਣ ਵਾਸਤੇ ਭੇਜ ਤਾਂ ਸਹੀ, ਜਦੋਂ ਸਿੱਖ ਜਾਣਗੇ ਮੁੜ ਕੇ ਉਹ ਨਵਾਬ ਬਣਾ ਦੇ, ਪਰ ਤੂੰ ਤਾਂ ਵੱਡਿਆਂ ਨੂੰ ਮਰਵਾ ਕੇ ਉਹਨਾਂ ਛੋਟਿਆਂ ਨੂੰ ਆਗੂ ਬਣਾ ਰਿਹਾ, ਇਹ ਗੱਲ ਤੇਰੇ ਵਾਸਤੇ ਚੰਗੀ ਨਹੀਂ। ਛੋਟੇ ਜਿਹੜੇ ਨੇ ਉਹ ਕਦੇ ਵੱਡੇ ਕੰਮ ਨਹੀਂ ਕਰ ਸਕਦੇ, ਇਹਦੇ ਵਾਸਤੇ ਉਦਾਹਰਣ ਦਿੰਦੇ ਹਨ।
ਮੜਿਓ ਦਮਾਮੋ ਜਾਤ ਕਬ ਸੋ ਚੂਹੇ ਕੇ ਚਾਮ,
ਨਗਾਰਾ ਮੜਨਾ ਹੋਵੇ ਨਾ ਚਮੜੇ ਨਾਲ, ਤੇ ਨਗਾਰੇ ਨੂੰ ਮੜਨ ਵਾਸਤੇ ਚਮੜਾ ਜਿਹੜਾ ਉਹ ਜਾਂ ਤਾਂ ਊਂਟ ਦਾ ਕੰਮ ਆਉਂਦਾ ਜਾਂ ਕਿਸੇ ਹੋਰ ਜਾਨਵਰ ਦਾ ਕੰਮ ਆਉਂਦਾ ਜਿਹੜਾ ਵੱਡਾ ਹੋਵੇ, ਵੱਡੇ ਜਾਨਵਰ ਦੇ ਚਮੜੇ ਦੇ ਨਾਲ ਨਗਾਰਾ ਮੜਿਆ ਜਾ ਸਕਦਾ, ਪਰ ਜੇ ਉਸ ਨਗਾਰੇ ਨੂੰ ਸੌ ਚੂਹੇ ਇਕੱਠੇ ਕਰਕੇ ਉਹਨਾਂ ਦੀ ਚਮੜੀ ਉਧੇੜ ਕੇ ਚੂਹਿਆਂ ਦੀ ਨਗਾਰਾ ਮੜਨਾ ਚਾਹੋ ਕਿਤੇ ਮੜਿਆ ਜਾ ਸਕਦਾ? ਇੱਕ ਚੂਹੇ ਦੇ ਨਾਲ ਨਹੀਂ, ਭਾਵੇਂ ਸੌ ਚੂਹੇ ਵੀ ਮਾਰ ਦਿਓ ਤੇ ਸੌ ਚੂਹੇ ਮਾਰ ਕੇ ਉਹਨਾਂ ਦੀ ਚਮੜੀ ਨਾਲ ਨਗਾਰਾ ਮੜਨਾ ਚਾਹੋ ਤੇ ਨਹੀਂ ਮੜ ਸਕਦੇ। ਇਹ ਰਾਏ ਭੋਏ ਨੇ ਗੱਲ ਕਹੀ ਇਬਰਾਹਿਮ ਲੋਧੀ ਨੂੰ ਕਿ ਤੂੰ ਇਹ ਕੰਮ ਹੀ ਕਰ ਰਿਹਾ, ਇਹ ਚੂਹੇ ਜੇ ਇਕੱਠੇ ਕਰਕੇ ਤੂੰ ਹਿੰਦੁਸਤਾਨ ਦਾ ਰਾਜ ਚਲਾਉਣਾ ਚਾਹੁੰਦਾ, ਇਹਨਾਂ ਕੋਲੋਂ ਰਾਜ ਨਹੀਂ ਹੋ ਸਕਦਾ।
ਜੋ ਪਈ ਯੋ ਸੁਨ ਭੋਇਓ ਮਾਰ ਗਵਾਏ,
ਰਾਏ ਭੋਏ ਨੇ ਤਾਂ ਇਹ ਮਤ ਦੀ ਗੱਲ ਕਹੀ ਸੀ, ਪਰ ਇਬਰਾਹਿਮ ਲੋਧੀ ਇਹੋ ਜਿਹਾ ਪਾਪੀ ਤੇ ਹੰਕਾਰਿਆ ਸੀ ਕਿ ਉਹਨੇ ਉਸ ਬਜੁਰਗ ਰਾਏ ਭੋਏ ਨੂੰ ਵੀ ਮਰਵਾਉਂਦਿਆਂ ਦੇਰੀ ਨਹੀਂ ਲਾਈ, ਕਹਿੰਦਾ ਤੂੰ ਕੌਣ ਹੋਣਾ ਮੈਨੂੰ ਮਤ ਦੇਣ ਵਾਲਾ। ਖਾਲਸਾ ਜੀ, ਮੂਰਖ ਆਦਮੀ ਨੂੰ ਕਦੇ ਮਤ ਵੀ ਦੇਣੀ ਜਿਹੜੀ ਹੈ ਨਾ, ਕੋਈ ਮੂਰਖ ਹੋਵੇ ਉਹਨੂੰ ਤੁਸੀਂ ਮਤ ਦੀ ਗੱਲ ਦਿਓ, ਉਲਟਾ ਤੁਹਾਡੇ ਲਈ ਨੁਕਸਾਨਦਾਈ ਸਾਬਤ ਹੁੰਦਾ। ਉਹਦੇ ਬਾਬਤ ਸਿਆਣਿਆਂ ਨੇ ਇੱਕ ਉਦਾਹਰਣ ਦਿੱਤੀ ਹੈ। ਉਹ ਕਹਿੰਦੇ ਮੀਂਹ ਪੈ ਰਿਹਾ ਸੀ, ਇੱਕ ਕੱਠ ਫੋੜਾ ਹੁੰਦਾ ਪੰਛੀ ਜਿਹਨੂੰ ਬਿਜੜਾ ਵੀ ਕਹਿੰਦੇ ਨੇ, ਬਿਜੜਾ, ਉਹ ਆਲਣਾ ਬੜਾ ਸੋਹਣਾ ਬਣਾਉਂਦਾ, ਬੜੇ ਬਰੀਕ ਧਾਗਿਆਂ ਨਾਲ ਥੱਲੇ ਤੱਕ ਲਮਕਾ ਲੈਂਦਾ, ਬੜੀ ਸੋਹਣੀ ਬੁਣਤਰ ਬਣਾਉਂਦਾ ਬਿਜੜਾ। ਉਹ ਬਿਜੜਾ ਆਲਣੇ ਵਿੱਚ ਬੈਠਾ ਸੀ ਮੀਂਹ ਤੋਂ ਬਚ ਕੇ, ਉਸੇ ਦਰਖਤ ਦੇ ਉੱਤੇ ਇੱਕ ਬਾਂਦਰ ਵੀ ਬੈਠਾ ਸੀ, ਬਾਂਦਰ ਭਿੱਜ ਰਿਹਾ ਸੀ ਮੀਂਹ ਨਾਲ, ਬਿਜੜਾ ਉਹਦੇ ਵਿੱਚ ਬੈਠਾ ਹੋਇਆ ਆਪਣਾ ਆਲਣਾ ਬਣਾਇਆ ਹੋਇਆ। ਉਹਨੇ ਆਖਿਆ ਬਾਂਦਰ ਭਿੱਜ ਰਿਹਾ ਇਹਨੂੰ ਮਾਤੀ ਦੇ ਦਿਆਂ। ਬਿਜੜਾ ਕਹਿੰਦਾ ਵੀ ਭਰਾਵਾ ਕਿ ਤੇਰੇ ਹੱਥ ਪੈਰ ਬੰਦਿਆਂ ਵਰਗੇ ਨੇ, ਤੇਰੇ ਹੱਥ ਪੈਰ ਬੰਦਿਆਂ ਵਰਗੇ ਨੇ, ਤੇਰੀ ਕਿੱਡੀ ਸੋਹਣੀ ਬੰਦਿਆਂ ਵਰਗੀ ਬਣਤਰ ਹੈ, ਤੂੰ ਇੱਥੇ ਬੱਦਲ ਵਿੱਚ ਬੈਠਾ ਭਿੱਜੀ ਜਾਂਦਾ, ਆ ਵੇਖ ਮੇਰੀ ਨਿੱਕੀ ਜੀ ਚੁੰਝ ਹੈ ਤੇ ਉਹਦੇ ਨਾਲ ਮੈਂ ਐਡਾ ਸੋਹਣਾ ਆਲਣਾ ਬਣਾਇਆ ਤੇ ਆ ਬੱਦਲ ਤੋਂ ਬਚ ਕੇ ਬੈਠਾ, ਤੇ ਤੂੰ ਆਪਣੇ ਰਹਿਣ ਵਾਸਤੇ ਕੋਈ ਮਾੜਾ ਮੋਟਾ ਏਦਾਂ ਦਾ ਰਹਿਣ ਬਸੇਰਾ ਕਿਉਂ ਨਹੀਂ ਬਣਾ ਲੈਂਦਾ ਵੀ ਤੂੰ ਵੀ ਬੱਦਲ ਤੋਂ ਬਚ ਸਕੇ। ਬਾਂਦਰ ਅੱਗੋਂ ਉਹਨੂੰ ਬੋਲਿਆ, ਸੂਚੀ ਮੁੱਖ ਬੇਵਿਚਾਰਨੀ ਭਾਂਡ ਬਕਤ ਹੈ ਰਾਰ। ਅੱਗੋਂ ਬਾਂਦਰ ਬੋਲਿਆ, ਕਹਿੰਦਾ ਨਿਕੇ ਜੇ ਮੂੰਹ ਵਾਲੀ ਸੂਈ ਜਿੰਨਾ ਤੇਰਾ ਮੂੰਹ, ਬੇਵਿਚਾਰਨੀਏ ਰਾਂਡ, ਇੱਥੋਂ ਤੱਕ ਬੋਲ ਬੇਵਿਚਾਰਨੀਏ, ਵੀ ਮੈਨੂੰ ਮਤਾਂ ਦਿੰਨੀ ਆ ਕਹਿੰਦਾ ਮੈਂ ਆਪਣਾ ਤਾਂ ਨਹੀਂ ਬਣਾ ਸਕਦਾ, ਤੇਰਾ ਜ਼ਰੂਰ ਢਾ ਸਕਦਾ। ਇਹ ਕਹਿੰਦੇ ਉਹਦਾ ਆਲਣਾ ਜਾਂ ਫੜਿਆ ਢਾ ਕੇ ਪਰੇ ਸੁੱਟਿਆ। ਉਹ ਵਿਚਾਰੀ ਨੂੰ ਮੱਤ ਦੇਣ, ਉਹ ਬਿਜੜੇ ਨੂੰ ਮੱਤ ਦੇਣੀ ਵੀ ਭਾਰੀ ਪੈ ਗਈ, ਵੀ ਇਹਨੂੰ ਕੀ ਮੱਤ ਦੇਣੀ ਸੀ। ਕੁਝ ਲੋਕ ਉਸ ਬਾਂਦਰ ਦੀ ਹਾਲਤ ਵਰਗੇ ਹੁੰਦੇ ਨੇ, ਉਹਨਾਂ ਨੂੰ ਤੁਸੀਂ ਮੱਤ ਦੀ ਗੱਲ ਕਹੋ, ਉਹ ਉਲਟੇ ਤੁਹਾਡੇ ਗੱਲ ਪੈਣਗੇ। ਉਹੀ ਗੱਲ ਇਬਰਾਹਿਮ ਲੋਧੀ ਦੀ ਸੀ, ਹਾਲਾਂਕਿ ਰਾਏ ਭੋਏ ਨੇ ਉਹਨੂੰ ਮੱਤ ਦੀ ਗੱਲ ਕਹੀ ਕਿ ਆਹ ਛੋਟੇ ਛੋਟੇ ਜਿਹੜੇ ਮੁੰਡੂ ਤੂੰ ਰਾਜ ਕਰਨ ਵਾਸਤੇ ਬਿਠਾ ਰਿਹਾ, ਇਹ ਰਾਜ ਕਰ ਨਹੀਂ ਪਾਉਣਗੇ। ਸੋਚੂਆਂ ਦਾ ਚਮੜਾ ਵੀ ਲੈ ਕੇ ਕਦੇ ਨਗਾਰਾ ਨਹੀਂ ਮੜਿਆ ਜਾ ਸਕਦਾ। ਨਗਾਰਾ ਮੜਨ ਵਾਸਤੇ ਇੱਕ ਊਂਠ ਦਾ ਚਮੜਾ ਹੀ ਕਾਫੀ ਹੁੰਦਾ, ਊਂਠ ਇੱਕੋ ਹੀ ਹੋਵੇ, ਉਹਦੇ ਚਮੜੇ ਨਾਲ ਨਗਾਰਾ ਮੜਿਆ ਜਾ ਸਕਦਾ, ਦੋ ਨਗਾਰੇ ਵੀ ਮੜੇ ਜਾ ਸਕਦੇ ਨੇ, ਪਰ ਚੂਹੇ ਸੋ ਵੀ ਹੋਣ ਤੇ ਉਹਨਾਂ ਦੇ ਚਮੜੇ ਨਾਲ ਇੱਕ ਵੀ ਨਗਾਰਾ ਨਹੀਂ ਬੰਨਿਆ ਜਾ ਸਕਦਾ। ਇਸ ਕਰਕੇ ਜਿਹੜੇ ਮੁੰਡੂ ਜੇ ਤੂੰ ਬਿਠਾ ਰਿਹਾ ਰਾਜ ਭਾਗ ਦੇ ਉੱਤੇ, ਨਿੱਕੇ ਨਿੱਕੇ ਲੋਕ ਇਹ ਵੱਡੇ ਕੰਮ ਨਹੀਂ ਕਰ ਸਕਦੇ। ਉਹਨੇ ਤਾਂ ਸਿਆਣਪ ਦੀ ਗੱਲ ਕਹੀ ਰਾਏ ਭੋਏ ਨੇ, ਪਰ ਬੈਰਮ ਖਾਂ ਅੱਗੋਂ ਹੰਕਾਰ ਵਿੱਚ ਆਇਆ ਹੋਇਆ ਉਹਨੇ ਰਾਏ ਭੋਏ ਨੂੰ ਵੀ ਮਰਵਾ ਦਿੱਤਾ, ਉਹਦਾ ਕਤਲ ਕਰਵਾ ਦਿੱਤਾ। ਇਹ ਗੱਲ ਦੌਲਤ ਖਾਂ ਬਾਬਰ ਨੂੰ ਦੱਸ ਰਿਹਾ ਹੈ।
ਆਪਣੇ ਖੈਰ ਖਾਈ ਉਨ ਖਾਏ,
ਹਾਲਾਂਕਿ ਜਿਹੜੇ ਬੰਦੇ ਉਹਦਾ ਭਲਾ ਲੋਚਦੇ ਸਨ, ਇਬਰਾਹਿਮ ਦਾ ਉਹਦਾ ਭਲਾ ਚਾਹੁੰਦੇ ਸਨ, ਇਹਨੇ ਆਪਣੇ ਉਹ ਖੈਰ ਖਵਾ ਵੀ ਮਰਵਾਉਂਦਿਆਂ ਦੇਰੀ ਨਹੀਂ ਲਾਈ, ਆਪਣਾ ਭਲਾ ਸੋਚਣ ਵਾਲੇ ਬੰਦੇ ਵੀ ਇਹਨੇ ਕਤਲ ਕਰਵਾ ਦਿੱਤੇ।
ਬਿਨ ਤਕਸੀਰ ਉਨ ਮਾਰਿਓ ਭੋਆ,
ਰਾਏ ਭੋਏ ਨੂੰ ਬਿਨਾਂ ਤਕਸੀਰ ਤੋਂ ਉਹਨੇ ਮਰਵਾ ਦਿੱਤਾ ਹੈ।
ਹੈ ਹੈ ਕਾਰ ਜਗਤ ਬੋਹੋਆ,
ਸਾਰੇ ਜਗਤ ਵਿੱਚ ਹਾਹਾਕਾਰ ਮਚੀ ਹੋਈ ਹੈ ਰਾਏ ਭੋਏ ਦੇ ਮਰਨ ਤੋਂ ਬਾਅਦ।
ਦੋਹਰਾ ਤਬ ਦੌਲਤ ਕੀ ਬਾਤ ਸੁਨ, ਬਾਬਰ ਭਇਓ ਤਿਆਰ।
ਦੌਲਤ ਖਾਂ ਦੀ ਇਹ ਗੱਲ ਸੁਣ ਕੇ ਬਾਬਰ ਉਸੇ ਵੇਲੇ ਤਿਆਰ ਹੋ ਗਿਆ, ਕਹਿੰਦਾ ਮੈਂ ਹੁਣ ਹਿੰਦੁਸਤਾਨ ਤੇ ਹਮਲਾ ਕਰਾਂਗਾ। ਜੇ ਹਿੰਦੁਸਤਾਨ ਦੀ ਇਹ ਹਾਲਤ ਹੈ ਤੇ ਜਦੋਂ ਮਰਜ਼ੀ ਹਿੰਦੁਸਤਾਨ ਨੂੰ ਜਿੱਤ ਲਓ। ਹੁਣ ਉਹਨਾਂ ਨੇ ਕੀ ਲੜਨਾ ਮੇਰੇ ਨਾਲ, ਉਹ ਤਾਂ ਆਪਸ ਵਿੱਚ ਪਾਟੇ ਹੋਏ ਨੇ, ਆਪਸ ਵਿੱਚ ਹੀ ਲੜ ਰਹੇ ਨੇ, ਮੇਰੇ ਨਾਲ ਕੀ ਲੜਨਗੇ। ਇਹਨੇ ਆਖਿਆ ਕਿ ਹੁਣ ਹਿੰਦੁਸਤਾਨ ਤੇ ਮੈਂ ਹਮਲਾ ਕਰਾਂਗਾ।
ਵਜ਼ੀਰ ਸੋ ਰੋਕੇ ਉਹ ਫਿਰ ਉਸੇ ਕਰ ਕੇ ਇਹ ਵਿਚਾਰ।
ਉੱਥੇ ਬਾਬਰ ਦਾ ਇੱਕ ਵਜ਼ੀਰ ਬੈਠਾ ਸੀ, ਉਹਨੇ ਫਿਰ ਰੋਕ ਦਿੱਤਾ ਬਾਬਰ ਨੂੰ। ਬਾਬਰ ਨੂੰ ਕਹਿਣ ਲੱਗਾ ਉਹ ਵਜ਼ੀਰ ਕੋਲੋਂ,
ਚੋਪਈ ਹਿੰਦੁਸਤਾਨ ਹੈ ਪੀਰਨ ਪੂਰੋ।
ਉਹ ਕਹਿਣ ਲੱਗਾ ਬਾਬਰ, ਹਿੰਦੁਸਤਾਨ ਵਿੱਚ ਬੜੇ ਬੜੇ ਪੀਰ ਨੇ, ਕਰਾਮਾਤੀ, ਇਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਉਣਾ। ਉਹ ਕਹਿੰਦੇ ਸਨ ਕਿ ਅਸੀਂ ਮੁਗਲਾਂ ਨੂੰ ਉਹਨੇ ਕਰ ਦਿਆਂਗੇ ਜੇ ਸਾਡੇ ਤੇ ਹਮਲਾ ਕਰਨਗੇ। ਗੁਰਬਾਣੀ ਵਿੱਚ ਵੀ ਪਾਤਸ਼ਾਹ ਦਾ ਬਚਨ ਆਉਂਦਾ ਕਿ ਕੋਈ ਮੁਗਲ ਨਾ ਹੋਆ ਅੰਧਾ। ਕੋਈ ਮੁਗਲ ਉਸ ਵੇਲੇ ਅੰਨਾ ਨਹੀਂ ਹੋਇਆ, ਇਹਨਾਂ ਨੇ ਆਖਿਆ ਸੀ ਅਸੀਂ ਅੰਨੇ ਕਰ ਦਿਆਂਗੇ। ਇਹ ਬੋਲਿਆ ਜਿਹੜਾ ਬਾਬਰ ਦਾ ਵਜ਼ੀਰ ਸੀ, ਡਰਦੇ ਸਨ ਵੀ ਹਿੰਦੁਸਤਾਨ ਵਿੱਚ ਤਾਂ ਬੜੇ ਬੜੇ ਪੀਰ ਨੇ ਕਰਾਮਾਤੀ। ਕਹਿੰਦਾ ਜੀ ਹਿੰਦੁਸਤਾਨ ਪੀਰਾਂ ਨਾਲ ਭਰਿਆ ਹੋਇਆ।
ਕਰੇ ਮਦਦ ਵੈ ਸ਼ਾਹ ਜ਼ਰੂਰ।
ਜਿਹੜੇ ਪੀਰ ਨੇ ਉਹ ਹਿੰਦੁਸਤਾਨ ਦਾ ਜਿਹੜਾ ਬਾਦਸ਼ਾਹ ਇਸ ਵੇਲੇ ਬੈਰਮ ਖਾਂ ਇਬਰਾਹਿਮ ਲੋਧੀ, ਉਹਦੀ ਮਦਦ ਕਰਨਗੇ।
ਸੋ ਹਮ ਤੇ ਕਬ ਜੀਤੇ ਹੋ ਜਾਏ।
ਜੇ ਉਹਨਾਂ ਪੀਰਾਂ ਨੇ ਹਿੰਦੁਸਤਾਨ ਦੇ ਬਾਦਸ਼ਾਹ ਦੀ ਮਦਦ ਕੀਤੀ ਤੇ ਫਿਰ ਆਪਾਂ ਉਹਨੂੰ ਨਹੀਂ ਜਿੱਤ ਸਕਦੇ, ਫਿਰ ਉਹ ਆਪਣੇ ਕੋਲੋਂ ਨਹੀਂ ਜਿੱਤਿਆ ਜਾਣਾ।
ਕਰੇ ਪੀਰ ਜੈ ਆਪ ਸਹਾਏ।
ਜਿਹਦੀ ਸਹਾਇਤਾ ਉਹ ਪੀਰ ਆਪ ਕਰਨਗੇ, ਉਹਦੇ ਨਾਲ ਆਪਾਂ ਕਿਵੇਂ ਲੜ ਕੇ ਉਹਨੂੰ ਜਿੱਤ ਸਕਾਂਗੇ।
ਹਿੰਦੂ ਪੀਰ ਇੱਕ ਹਿੰਦ ਮੈਂ ਪਇਓ।
ਪਰ ਹਾਂ, ਮੈਨੂੰ ਪਤਾ ਲੱਗਾ ਕਿ ਹਿੰਦੁਸਤਾਨ ਦੇ ਵਿੱਚ ਇੱਕ ਹਿੰਦੂਆਂ ਦੇ ਗੁਰੂ ਕਹਾਉਂਦੇ ਨੇ, ਸਿੱਖਾਂ ਦੇ ਗੁਰੂ ਕਹਾਉਂਦੇ ਨੇ, ਇੱਕ ਮਹਾਨ ਪੀਰ ਹੋਏ ਨੇ।
ਸਭ ਪੀਰਨ ਕੀ ਪੀਰੀ ਲੈ ਗਏ।
ਉਹ ਇਸ਼ਾਰਾ ਕਰ ਰਿਹਾ ਗੁਰੂ ਨਾਨਕ ਸਾਹਿਬ ਵੱਲ, ਕਹਿੰਦਾ ਵੀ ਇੱਕ ਗੁਰੂ ਨਾਨਕ ਸਾਹਿਬ ਨਾਮ ਦੇ ਵੀ ਪੀਰ ਨੇ ਹਿੰਦੁਸਤਾਨ ਵਿੱਚ, ਤੇ ਉਹ ਹਿੰਦੂਆਂ ਦੇ ਪੀਰ ਕਹਾਉਂਦੇ ਨੇ, ਹਿੰਦ ਦੇ ਪੀਰ ਕਹਾਉਂਦੇ ਨੇ, ਕਿਉਂਕਿ ਅੱਜ ਵੀ ਉਧਰ ਦੇ ਕਾਬਲ ਦੇ ਲੋਕ ਗੁਰੂ ਨਾਨਕ ਸਾਹਿਬ ਨੂੰ ਹਿੰਦ ਦਾ ਪੀਰ ਕਹਿੰਦੇ ਨੇ। ਜੋ ਹਿੰਦ ਦੇ ਪੀਰ ਕਹਾਉਂਦੇ ਨੇ, ਉਹਨਾਂ ਨੇ ਜਿੰਨੇ ਪੀਰ ਨੇ ਉਹਨਾਂ ਸਾਰੇ ਪੀਰਾਂ ਦੀ ਪੀਰੀ ਲੈ ਲਈ ਹੈ।
ਉਸ ਸੋ ਪੂਰੋ ਕੋਈ ਨਾ ਪਇਓ,
ਕੋਈ ਪੀਰ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਿਆ। ਵੱਡੇ ਵੱਡੇ ਪੀਰ ਉਹਨਾਂ ਦੇ ਚਰਨਾਂ ਵਿਚ ਚੁਕੇ ਹਨ।
ਜੋ ਅੜਿਓ ਸੋ ਹਰ ਗਏ,
ਜਿਹੜਾ ਜਿਹੜਾ ਵੀ ਉਹਨਾਂ ਨਾਲ ਅੜਿਆ ਉਹ ਉਹਨਾਂ ਅੱਗੇ ਝੁਕ ਗਿਆ, ਉਹਨਾਂ ਦੇ ਚਰਨਾਂ ਵਿਚ ਢਹਿ ਪਿਆ।
ਹਿੰਦੂ ਔਰ ਸੋ ਮੁਸਲਮਾਨ,
ਜਿੰਨੇ ਹਿੰਦੂ ਤੇ ਜਿੰਨੇ ਮੁਸਲਮਾਨ ਹਨ,
ਉਨ ਦੋਨੋ ਲਏ ਇੱਕ ਸੇ ਜਾਨ।
ਉਹ ਦੋਨਾਂ ਨੂੰ ਇੱਕੋ ਜਿਹਾ ਸਮਝਦੇ ਨੇ, ਦੋਨਾਂ ਵਿਚ ਫਰਕ ਨਹੀਂ ਸਮਝਦੇ ਕਿ ਹਿੰਦੂਆਂ ਦਾ ਜ਼ਿਆਦਾ ਸਤਿਕਾਰ ਕਰਦੇ ਮੁਸਲਮਾਨਾਂ ਦਾ ਨਹੀਂ। ਉਹ ਹਿੰਦੂਆਂ ਔਰ ਮੁਸਲਮਾਨਾਂ ਨੂੰ ਦੋਨਾਂ ਨੂੰ ਇੱਕੋ ਜਿਹਾ ਸਮਝਦੇ ਨੇ ਔਰ ਇਹ ਆਵਾਜ਼ ਬੁਲੰਦ ਕਰਦੇ ਨੇ ਕਿ ਚਾਹੇ ਕੋਈ ਹਿੰਦੂ ਹੈ ਚਾਹੇ ਕੋਈ ਮੁਸਲਮਾਨ ਹੈ, ਦੋਨੋਂ ਮਨੁੱਖ ਨੇ, ਮਾਨਸ ਜਾਤ ਦੇ ਧਾਰਨੀ ਹਨ।
ਉਸ ਕੀ ਸੇਵਾ ਦੋਨੋਂ ਕਰੇ,
ਹਿੰਦੂ ਵੀ ਉਹਨਾਂ ਦੀ ਸੇਵਾ ਕਰਦੇ ਨੇ, ਮੁਸਲਮਾਨ ਵੀ ਉਹਨਾਂ ਦੇ ਚਰਨਾਂ ਵਿਚ ਸਜਦਾ ਕਰਦੇ ਨੇ।
ਲੇਨ ਮੁਰਾਦਾ ਦੋਨੋਂ ਖਰੇ,
ਹਿੰਦੂ ਮੁਸਲਮਾਨ ਦੋਨੋਂ ਉਹਨਾਂ ਦੇ ਸਾਹਮਣੇ ਹੱਥ ਜੋੜ ਕੇ ਮੁਰਾਦਾਂ ਲੈਣ ਵਾਸਤੇ ਬੇਨਤੀਆਂ ਕਰਦੇ ਹਨ।
ਪਰਾਮਾਤ ਮੈਂ ਹੈ ਬੜ ਪੂਰਾ,
ਪਰਾਮਾਤਾਂ ਵਿਚ ਬੜੇ ਪੂਰੇ ਨੇ, ਕਾਮਲ ਨੇ, ਅਜਮਤਾਂ ਦੇ ਮਾਲਕ ਹਨ।
ਜਨ ਖੁਦਾਏ ਦੇ ਰਹੇ ਹਜੂਰਾ,
ਮਾਨੋ ਖੁਦਾ ਹੀ ਨੇ, ਮਾਨੋ ਖੁਦਾ ਦਾ ਹੀ ਨੂਰ ਹਨ।
ਹਮਨੇ ਉਸ ਕੀ ਬਾਤ ਪਰਤਾਈ,
ਉਹ ਵਜ਼ੀਰ ਕਹਿੰਦਾ ਮੈਂ ਤਾਂ ਉਹਨਾਂ ਨੂੰ ਮਿਲਿਆ ਵੀ ਹੋਇਆ ਜੀ, ਮੈਂ ਤਾਂ ਉਹਨਾਂ ਦੀਆਂ ਗੱਲਾਂ ਅਜਮਾ ਕੇ ਵੀ ਵੇਖੀਆਂ ਹੋਈਆਂ ਨੇ।
ਜੋ ਉਨ ਕਈ ਸੋ ਸਾਚੀ ਪਾਈ,
ਜੋ ਆਪਣੇ ਮੂੰਹੋਂ ਕਹਿ ਦਿੰਦੇ ਨੇ ਉਹ ਸੱਚ ਹੋ ਜਾਂਦਾ, ਉਸੇ ਤਰ੍ਹਾਂ ਹੀ ਹੁੰਦਾ ਜੋ ਆਖ ਦਿੰਦੇ ਹਨ।
ਦੋਹਰਾ ਜੇ ਚਾਹੋ ਤੁਮ ਹਿੰਦ ਲਈ, ਤੋ ਉਸ ਪਰਵਾਨਗੀ ਲੈ ਹੋ।
ਹੇ ਬਾਬਰ, ਜੇ ਤੂੰ ਹਿੰਦੁਸਤਾਨ ਦੀ ਪਾਤਸ਼ਾਹੀ ਲੈਣਾ ਚਾਹੁੰਦਾ ਤਾਂ ਉਹਦੇ ਵਾਸਤੇ ਤੂੰ ਪਹਿਲਾਂ ਉਸ ਪੀਰ ਦੀ, ਜਿਹੜਾ ਉਹ ਹਿੰਦ ਦਾ ਪੀਰ ਹੈ ਗੁਰੂ ਨਾਨਕ, ਉਹਦੇ ਕੋਲੋਂ ਪ੍ਰਵਾਨਗੀ ਲੈ, ਪਹਿਲਾਂ ਉਹਦੇ ਕੋਲੋਂ ਆਗਿਆ ਲੈ ਜੇ ਤੂੰ ਹਿੰਦੁਸਤਾਨ ਦੀ ਪਾਤਸ਼ਾਹੀ ਲੈਣੀ ਹੈ।
ਬਿਨ ਪਰਵਾਨਗੀ ਉਸੇ ਤੇ ਆਗੇ ਪੈਰ ਨ ਦੇਓ।
ਜੇ ਉਹ ਪ੍ਰਵਾਨਗੀ ਨਹੀਂ ਦਿੰਦੇ ਤੇ ਉਹਨਾਂ ਦੀ ਪ੍ਰਵਾਨਗੀ ਤੋਂ ਬਿਨਾਂ ਤੂੰ ਹਿੰਦੁਸਤਾਨ ਵਿਚ ਪੈਰ ਨਾ ਰੱਖੀ, ਉਹਨਾਂ ਦੀ ਆਗਿਆ ਲਏ ਬਿਨਾਂ ਹਿੰਦੁਸਤਾਨ ਵਿਚ ਪੈਰ ਨਾ ਰੱਖੀ।
ਜੋ ਪਈ ਤਬ ਦੌਲਤ ਸੁਨ ਬੋਲਤ ਪਇਓ।
ਵਜ਼ੀਰ ਨੇ ਗੁਰੂ ਨਾਨਕ ਸਾਹਿਬ ਬਾਰੇ ਗੱਲ ਕਹੀ ਨਾ ਤੇ ਸੁਣ ਕੇ ਦੌਲਤ ਖਾਂ ਬੋਲਿਆ, ਕੋੜੋ ਕਹਿਣ ਲੱਗਾ
ਹਮਨੇ ਵਹਿ ਪੀਰ ਕਰ ਲਿਓ।
ਕਹਿਣ ਲੱਗਾ ਵਜ਼ੀਰ ਸਾਹਿਬ ਫਿਕਰ ਨਾ ਕਰੋ, ਮੈਂ ਉਹਨਾਂ ਦੀ ਆਗਿਆ ਪਹਿਲਾਂ ਹੀ ਲੈ ਕੇ ਆਇਆ, ਉਹਨਾਂ ਦਾ ਤਾਂ ਭੇਜਿਆ ਹੋਇਆ ਮੈਂ ਇੱਥੇ ਆਇਆ, ਉਹਨਾਂ ਦੀ ਪ੍ਰਵਾਨਗੀ ਤਾਂ ਮੈਂ ਪਹਿਲਾਂ ਲੈ ਕੇ ਆਇਆ, ਉਹਨਾਂ ਨੂੰ ਮੈਂ ਆਪਣਾ ਪੀਰ ਬਣਾਇਆ ਹੈ।
ਉਸ ਪ੍ਰਵਾਨਗੀ ਤੇ ਹਮੇ ਆਏ,
ਉਹਨਾਂ ਦੀ ਪ੍ਰਵਾਨਗੀ ਲੈ ਕੇ ਮੈਂ ਇੱਥੇ ਬਾਬਰ ਨੂੰ ਮਿਲਣ ਵਾਸਤੇ ਆਇਆ ਹਾਂ।
ਤੁਮ ਪੀ ਪ੍ਰਵਾਨਗੀ ਉਸ ਕੀ ਚਾਹੇ,
ਤੁਸੀਂ ਵੀ ਉਹਨਾਂ ਦੀ ਪ੍ਰਵਾਨਗੀ ਚਾਹੁੰਦੇ ਹੋ, ਉਹਨਾਂ ਦੀ ਆਗਿਆ ਚਾਹੁੰਦੇ ਹੋ।
ਹਮ ਆਏ ਉਸ ਬਚਨ ਕਰਾਏ,
ਉਹਨਾਂ ਦਾ ਬਚਨ ਕਰਵਾ ਕੇ ਮੈਂ ਇੱਥੇ ਚੱਲ ਕੇ ਆਇਆ, ਉਹਨਾਂ ਨੇ ਵਚਨ ਕੀਤਾ ਕਿ ਅਸੀਂ ਮੁਗਲਾਂ ਨੂੰ ਪਾਤਸ਼ਾਹੀ ਦੇਵਾਂਗੇ।
ਪਠਾਣਨ ਸ਼ਾਹੀ ਮੈਂ ਆਇਓ ਗਵਾਏ,
ਪਠਾਣਾ ਦੀ ਬਾਦਸ਼ਾਹੀ ਮੈਂ ਗਵਾ ਕੇ ਆਇਆ, ਉਹਨਾਂ ਕੋਲੋਂ ਵਚਨ ਕਰਵਾ ਕੇ ਆਇਆ ਕਿ ਪਠਾਣਾ ਦੀ ਬਾਦਸ਼ਾਹੀ ਚਲੀ ਜਾਵੇ।
ਮੈਂ ਆਇਓ ਮੁਗਲਨ ਬਖਸ਼ਾਏ,
ਔਰ ਉਹ ਪਾਤਸ਼ਾਹੀ ਹਿੰਦੁਸਤਾਨ ਦੀ ਮੈਂ ਮੁਗਲਾਂ ਕੋਲੋਂ, ਮੁਗਲਾਂ ਨੂੰ ਦਵਾ ਕੇ ਆਇਆ, ਉਹਨਾਂ ਦੇ ਕੋਲੋਂ ਵਚਨ ਕਰਵਾ ਕੇ ਆਇਆ ਹਾਂ।
ਤਬ ਪਰਿਓ ਥੋ ਕਾਬਲ ਰਾਏ,
ਤਦੇ ਮੈਂ ਕਾਬਲ ਦੇ ਰਸਤੇ ਚੱਲ ਕੇ ਆਇਆ ਹਾਂ।
ਤੋ ਬਾਬਰ ਮੁਖ ਬਚਨੀ ਉਚਾਰੋ,
ਦੌਲਤ ਖਾਂ ਨੇ ਗੱਲ ਕਹੀ, ਵਜ਼ੀਰ ਨੇ ਗੱਲ ਕਹੀ ਤੇ ਸੁਣ ਕੇ ਲਾਗਿਓ ਬਾਬਰ ਬੋਲਿਆ,
ਉਹ ਕਿਆ ਸ਼ਾਹੀ ਦੇਵਨ ਵਾਰੋ।
ਬਾਬਰ ਬੜੇ ਹੰਕਾਰ ਵਿਚ ਸੀ, ਆਖਿਰਕਾਰ ਕਾਬਲ ਦੇ ਇਲਾਕੇ ਦਾ ਬਾਦਸ਼ਾਹ ਸੀ। ਓਹੰਕਾਰ ਦੇ ਵਿਚ ਜਿਹੜਾ ਬੰਦਾ ਹੁੰਦਾ ਉਹ ਆਪਣੇ ਤੋਂ ਵੱਡਾ ਕਿਸੇ ਨੂੰ ਸਮਝਦਾ ਹੀ ਨੂੰ, ਕਹਿੰਦਾ ਮੈਂ ਹੀ ਵੱਡਾ। ਤੇ ਬਾਬਰ ਬੋਲਿਆ, ਕਹਿੰਦਾ ਜੀ ਉਹ ਮੈਨੂੰ ਕੀ ਪਾਤਸ਼ਾਹੀ ਦੇਣਗੇ। ਬਾਬਰ ਨੇ ਗੱਲ ਕਹੀ, ਕਹਿੰਦਾ ਜੀ ਉਹ ਮੈਨੂੰ ਕੀ ਪਾਤਸ਼ਾਹੀ ਦੇਣਗੇ।
ਸ਼ਾਹੀ ਦੇਵੇ ਹਮੇ ਰਸੂਲ,
ਮੈਨੂੰ ਤਾਂ ਬਾਦਸ਼ਾਹੀ ਸਾਡਾ ਰਸੂਲ ਅੱਲਾ ਦੇਵੇਗਾ। ਕਹਿੰਦਾ ਜੀ ਜਿਹੜਾ ਸਾਡਾ ਰਸੂਲ ਅੱਲਾ ਹੈ, ਹਜ਼ਰਤ ਹੈ, ਉਹ ਮੈਨੂੰ ਬਾਦਸ਼ਾਹੀ ਦੇਵੇਗਾ, ਉਹ ਮੈਨੂੰ ਕਈ ਕਾਹਦੀ ਬਾਦਸ਼ਾਹੀ ਦੇਣਗੇ?
ਦਰਗਾਹ ਜਾ ਕੀ ਬਖਸ਼ ਕਬੂਲ,
ਜਿਹਦੀ ਦਰਗਾਹ ਦੇ ਵਿੱਚ ਬਖਸ਼ਿਆ ਬੰਦਾ ਕਬੂਲ ਹੁੰਦਾ ਹੈ ਉਹਦੇ ਪਾਸੋਂ ਮੈਂ ਰਾਜ ਲਵਾਂਗਾ, ਉਹ ਮੈਨੂੰ ਕੀ ਬਾਦਸ਼ਾਹੀ ਦੇਣਗੇ?
ਰਸੂਲ ਹਮਾਰੋ ਸ਼ਰੀਕ ਖੁਦਾਏ,
ਸਾਡੇ ਰਸੂਲ ਅੱਲਾਹ ਹਨ, ਹਜ਼ਰਤ ਮੁਹੰਮਦ ਜੀ ਉਹ ਖੁਦਾ ਦੇ ਸ਼ਰੀਕ ਨੇ, ਯਾਨੀ ਕਿ ਖੁਦਾ ਜਿੰਨੀ ਤਾਕਤ ਹੈ ਉਹਨਾਂ ਦੇ ਵਿੱਚ,
ਜੋ ਚਾਹੇ ਸੋ ਲਏ ਕਰਾਏ,
ਜੋ ਚਾਹਣ ਉਹ ਕਰਾ ਸਕਦੇ ਨੇ, ਅਸੀਂ ਉਹਨਾਂ ਦੇ ਕੋਲੋਂ ਰਾਜ ਲਵਾਂਗੇ। ਅਸੀਂ ਕਿਉਂ ਕਿਸੇ ਨਾਨਕ ਕੋਲੋਂ ਰਾਜ ਲਈਏ? ਉਹ ਸਾਨੂੰ ਰਾਜ ਕਿਵੇਂ ਦੇਣਗੇ? ਸਾਨੂੰ ਤਾਂ ਸਾਡਾ ਰਸੂਲ ਅੱਲਾ ਰਾਜ ਦੇਵੇਗਾ।
ਅਬ ਹਮ ਉਸ ਕੋ ਦੇਖੋ ਜਾਏ,
ਹੁਣ ਮੈਂ ਜਾ ਕੇ ਵੇਖਾਂਗਾ ਉਹਨੂੰ ਪਹਿਲਾਂ, ਕਹਿੰਦਾ ਵੇਖਾਂਗਾ ਜਿਹੜੇ ਪੀਰ ਦੇ ਬਾਰੇ ਤੁਸੀਂ ਨਾਂ ਲੈਂਦੇ ਹੋ, ਹਿੰਦ ਦਾ ਪੀਰ ਕਹਿੰਦੇ ਹੋ ਜਿਸ ਨੂੰ, ਉਹਨੂੰ ਜਾ ਕੇ ਮੈਂ ਵੇਖਾਂਗਾ।
ਕਛ ਮਨ ਹਮ ਵੈਦੇ ਪਤੀ ਆਏ,
ਜਾ ਕੇ ਵੇਖਾਂਗਾ ਕਿ ਮੇਰੇ ਮਨ ਨੂੰ ਉਹ ਚੰਗੇ ਲੱਗਣਗੇ ਕਿ ਨਹੀਂ। ਵੇਖਾਂਗਾ ਮੈਂ ਪਹਿਲਾਂ ਪਰਖ ਕੇ ਵਾਕਈ ਪੀਰ ਹਨ ਜਾਂ ਕਿਸੇ ਪ੍ਰਕਾਰ ਦਾ ਪਖੰਡ ਕਰ ਰਹੇ ਨੇ।
ਦੋਹਰਾ ਤਬ ਦੌਲਤ ਖਾਂ ਬੋਲਿਆ, ਵੈ ਹਿੰਦੂ ਦੋਸਤ ਖੁਦਾਏ।
ਦੌਲਤ ਖਾਂ ਬੋਲਿਆ, ਕਹਿਣ ਲੱਗਾ ਬਾਬਰ ਉਹ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਖੁਦਾ ਦੇ ਦੋਸਤ ਨੇ, ਸਾਡਾ ਰਸੂਲ ਤਾਂ ਖੁਦਾ ਦਾ ਸ਼ਰੀਕ ਹੈ ਨਾ, ਉਹ ਦੋਸਤ ਨੇ, ਸ਼ਰੀਕ ਨਾਲੋਂ ਦੋਸਤ ਜ਼ਿਆਦਾ ਲਾਹੇਵੰਦ ਹੁੰਦਾ, ਲਾਭਦਾਇਕ ਹੁੰਦਾ। ਸ਼ਰੀਕ ਤਾਂ ਮਿੱਟੀ ਦਾ ਨਹੀਂ ਮਾਣ ਹੁੰਦਾ, ਸਿਆਣਿਆਂ ਦੀ ਕਹਾਵਤ ਹੈ, ਮਿੱਟੀ ਦਾ ਵੀ ਸ਼ਰੀਕ ਹੋਵੇ ਦੁੱਖ ਦਿੰਦਾ। ਉਹ ਖੁਰਾ ਦੇ ਦੋਸਤ ਨੇ ਗੁਰੂ ਨਾਨਕ ਸਾਹਿਬ। ਹਾਂਜੀ,
ਚੱਲ ਕਰ ਕਰੋ ਦੀਦਾਰ ਤੁਮ, ਦੇਵੈ ਮਨ ਪਤੀ ਆਏ।
ਚੱਲ ਮੇਰੇ ਨਾਲ ਔਰ ਚੱਲ ਕੇ ਉਹਨਾਂ ਦਾ ਦੀਦਾਰ ਕਰ, ਉਹ ਤੇਰੇ ਮਨ ਤੇ ਤੇਰੇ ਮਨ ਨੂੰ ਉਹਨਾਂ ਤੇ ਭਰੋਸਾ ਵੱਧ ਜਾਏਗਾ ਜਦੋਂ ਤੂੰ ਉਹਨਾਂ ਦੇ ਦਰਸ਼ਨ ਕਰੇਗਾ।
ਜੋ ਪਈ ਤਬ ਬਾਬਰ ਫਿਰ ਕਈ ਉਲਟਾ ਏ,
ਬਾਬਰ ਫਿਰ ਬੋਲਿਆ ਉਸ ਵੇਲੇ ਉਲਟਾ ਕੇ, ਕਹਿਣ ਲੱਗਾ
ਜੋ ਨੈ ਹਿੰਦੂ ਮਨ ਪਤੀ ਆਏ।
ਇਹ ਗੱਲ ਸੁਣ ਲਾ ਦੌਲਤ ਖਾਂ, ਜੇ ਉਹਨੇ ਮੇਰੇ ਮਨ ਦੀ ਤਸੱਲੀ ਨਾ ਕਰਾਈ, ਜਿਹਨੂੰ ਤੂੰ ਹਿੰਦ ਦਾ ਪੀਰ ਕਹਿਣਾ, ਜੇ ਉਹਨੇ ਮੇਰੇ ਮਨ ਦੀ ਤਸੱਲੀ ਨਾ ਕਰਾਈ,
ਤੋ ਉਸ ਕੋ ਹਮ ਦੇਹੇ ਸਜਾਏ,
ਫਿਰ ਮੈਂ ਫੜ ਕੇ ਉਹਨੂੰ ਸਜ਼ਾ ਦਿਆਂਗਾ। ਇਹ ਵੀ ਸੁਣ ਲੈ ਬਾਬਰ, ਗੁਰੂ ਨਾਨਕ ਸਾਹਿਬ ਉਹਨੂੰ ਬਾਦਸ਼ਾਹੀ ਦੇਣਾ ਚਾਹੁੰਦੇ। ਬਾਬਰ ਦੀ ਇਹ ਬਿਰਤੀ ਸੀ ਪਹਿਲਾਂ, ਕਿਉਂਕਿ ਪਹਿਲਾਂ ਮਿਲਿਆ ਨਹੀਂ ਸੀ ਨਾ ਸਤਿਗੁਰਾਂ ਨੂੰ, ਜਦੋਂ ਮਿਲੇਗਾ ਫਿਰ ਪਤਾ ਲੱਗੇਗਾ ਵੀ ਇਹ ਕਿਹੋ ਜਿਹੀ ਮਹਾਨ ਤਾਕਤ ਦੇ ਮਾਲਕ ਨੇ। ਅਸੀਂ ਕਈ ਵਾਰੀ ਬੜੇ ਫੈਸਲੇ ਕਈ ਬੰਦਿਆਂ ਨੂੰ ਮਿਲੇ ਬਿਨਾਂ ਹੀ ਲੈ ਲੈਂਦੇ ਹਾਂ, ਭਾਵੇਂ ਉਹਨੂੰ ਨਾ ਮਿਲੇ ਹੋਈਏ, ਕਿਸੇ ਬਾਰੇ ਸੁਣਿਆ ਵੀ ਹੋਵੇ, ਤੇ ਅਸੀਂ ਗਲਤ ਫੈਸਲਾ ਲੈ ਲੈਂਦੇ ਹਾਂ। ਜਦੋਂ ਉਹਨਾਂ ਨੂੰ ਮਿਲੀਦਾ ਹੈ ਤੇ ਮਿਲ ਕੇ ਅਸੀਂ ਕਹਿੰਦੇ ਹਾਂ ਵੀ ਮੈਂ ਇਸ ਬੰਦੇ ਬਾਰੇ ਪਹਿਲਾਂ ਕੁਝ ਹੋਰ ਹੀ ਸੋਚਦਾ ਸੀ ਤਾਂ ਕੁਝ ਹੋਰ ਹੀ ਨਿਕਲਿਆ, ਇਹ ਸੁਭਾਵਿਕ ਹੈ। ਬਾਬਰ ਨੇ ਵੀ ਪਹਿਲਾਂ ਗਲਤ ਫੈਸਲਾ ਲੈ ਲਿਆ, ਕਹਿੰਦਾ ਜੇ ਮੇਰੇ ਮਨ ਦੀ ਤਸੱਲੀ ਨਾ ਹੋਈ ਉਹਦੇ ਕੋਲੋਂ ਤੇ ਮੈਂ ਉਹਨੂੰ ਸਜ਼ਾ ਦੇਵਾਂਗਾ।
ਮੁਸਲਮਾਨ ਕਰ ਦਿਓ ਗਡਾਏ,
ਮੈਂ ਉਹਨੂੰ ਮੁਸਲਮਾਨ ਬਣਾਵਾਂਗਾ ਫਿਰ, ਜਾਂ ਫਿਰ ਗੱਡ ਦਿਆਂਗਾ ਧਰਤੀ ਦੇ ਵਿੱਚ।
ਹੋਏ ਕਾਚੋ ਉਸ ਲੱਗੇ ਨਾ ਪਾਏ,
ਜੇ ਤਾਂ ਉਹ ਕੱਚਾ ਹੋਇਆ ਉਹਦੇ ਪੈਰ ਨਹੀਂ ਲੱਗਣਗੇ ਮੇਰੇ ਸਾਹਮਣੇ।
ਹਮ ਤੈ ਹਿੰਦੂ ਬਾਰਡਰ ਪਾਏ,
ਜਦੋਂ ਮੈਂ ਚੜਾਈ ਕਰਦਾ ਮੇਰੇ ਤੋਂ ਹਿੰਦੂ ਥਰ ਥਰ ਕੰਬਦੇ ਨੇ, ਮੇਰੇ ਤੋਂ ਹਿੰਦੂ ਡਰ ਡਰ ਜਾਂਦੇ ਨੇ।
ਜਰੂਰ ਜਰੂਰ ਹੀ ਵੈ ਨੱਠ ਜਾਏ,
ਪਹਿਲੀ ਗੱਲ ਤਾਂ ਉਹਨੇ ਮੇਰੇ ਉੱਥੇ ਪਹੁੰਚ ਕੇ ਹੀ ਨੱਠ ਜਾਣਾ, ਜਦੋਂ ਮੈਂ ਪਹੁੰਚਣਾ ਨਾ ਹਿੰਦੁਸਤਾਨ ਚ, ਤੇਰਾ ਜਿਹੜਾ ਉਹ ਹਿੰਦ ਦਾ ਪੀਰ ਹੈ ਉਹਨੇ ਨੱਠ ਜਾਣਾ ਵੀ ਬਾਬਰ ਆ ਗਿਆ, ਉਹਨੇ ਭੱਜ ਜਾਣਾ ਵੀ ਬਾਬਰ ਆ ਗਿਆ, ਕਹਿੰਦਾ ਉਹਨੇ ਤੇ ਚੱਲਿਆ ਜਾਣਾ।
ਉੱਪਰ ਪਹਾੜ ਜਾਊਂਗਾ ਲੁਕਾਏ,
ਮੈਨੂੰ ਇਹ ਗੱਲ ਦਾ ਪਤਾ ਵੀ ਉਹ ਕਿਸੇ ਪਹਾੜ ਦੀ ਕੰਧਰਾ ਚ ਉਹਨੇ ਜਾ ਕੇ ਲੁਕ ਜਾਣਾ ਵੀ ਬਾਬਰ ਆ ਗਿਆ, ਵੀ ਮੈਂ ਲੁਕ ਕੇ ਦਿਨ ਕੱਟ ਲਵਾਂ। ਗੁਰੂ ਨਾਨਕ ਸਾਹਿਬ ਬਾਰੇ ਇਹ ਕਹਿ ਰਿਹਾ ਬਾਬਰ, ਕਹਿੰਦਾ ਮੇਰੇ ਉੱਥੇ ਜਾਂਦਿਆਂ ਉਹਨਾਂ ਨੇ ਛੱਡ ਕੇ ਚੱਲਿਆ ਜਾਣਾ ਹਿੰਦੁਸਤਾਨ ਤੇ ਕਿਸੇ ਪਹਾੜ ਦੀ ਕੰਧਰਾ ਚ ਲੁਕ ਜਾਣਾ।
ਜੋ ਪੱਕੋ ਹੋਏ ਰਹੇ ਅਚਲ,
ਜੇ ਤਾਂ ਉਹ ਪੱਕੇ ਹੋਏ ਤੇ ਅਚਲ ਹੋ ਕੇ ਰਹਿਣਗੇ, ਮੇਰੇ ਆਉਣ ਤੇ ਵੀ ਉਹ ਜਗ੍ਹਾ ਛੱਡ ਕੇ ਨਹੀਂ ਜਾਣਗੇ।
ਜੋ ਕੱਚੋ ਹੋਵੇ ਜਾਉ ਚੱਲ,
ਕੱਚੇ ਹੋਏ ਤੇ ਛੱਡ ਕੇ ਚਲੇ ਜਾਣਗੇ, ਦੌੜ ਜਾਣਗੇ।
ਲਏ ਦੇਖ ਹਮ ਪੱਕੋ ਕੱਚੋ,
ਹੁਣ ਤਾਂ ਉੱਥੇ ਜਾ ਕੇ ਵੇਖ ਕੇ ਪਤਾ ਲੱਗੇਗਾ ਵੀ ਉਹ ਕੱਚੇ ਹਨ ਜਾਂ ਪੱਕੇ ਹਨ।
ਆਹੇ ਝੂਠ ਕਹਿ ਆਏ ਸੋ ਸੱਚੋ,
ਝੂਠੇ ਹਨ ਜਾਂ ਸੱਚੇ ਹਨ ਇਹ ਫੈਸਲਾ ਤਾਂ ਹੁਣ ਉੱਥੇ ਜਾ ਕੇ ਹੋਵੇਗਾ।
ਸੋਰਠਾ ਆਗੇ ਦੌਲਤ ਲਾਏ ਬਾਬਰ ਚੜ੍ਹਿਓ ਸੋ ਹਿੰਦ ਕੋ।
ਇਹ ਤਾਂ ਬਾਬਰ ਨੇ ਕੀ ਕੀਤਾ, ਦੌਲਤ ਖਾਂ ਨੂੰ ਕਿਹਾ ਚੱਲ ਮੂਹਰੇ ਲੱਗ ਕੇ ਟੁਰ, ਰਸਤਾ ਦੱਸਦਾ ਚੱਲ ਤੇ ਆਪਾਂ ਚੱਲੀਏ ਹਿੰਦੁਸਤਾਨ ਤੇ ਹਮਲਾ ਕਰੀਏ। ਇਹਨੇ ਦੌਲਤ ਖਾਂ ਨੂੰ ਅੱਗੇ ਲਾਇਆ ਔਰ ਬਾਬਰ ਨੇ ਹਿੰਦੁਸਤਾਨ ਤੇ ਹਮਲਾ ਕੀਤਾ।
ਸਤਿਗੁਰ ਰਬਾਬ ਬਜਾਏ ਮੁਖ ਤੈ ਸ਼ਬਦ ਉਚਾਰਿਓ।
ਉਧਰੋਂ ਜਦੋਂ ਬਾਬਰ ਚੜ ਕੇ ਆਇਆ ਨਾ ਹਿੰਦੁਸਤਾਨ ਤੇ ਹਮਲਾ ਕਰਕੇ ਆਇਆ, ਇਧਰ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਆਖਿਆ, ਮਰਦਾਨਿਆ ਰਬਾਬ ਛੇੜ, ਬਾਣੀ ਆਈ ਹੈ। ਤੇ ਗੁਰਦੇਵ ਨੇ ਇੱਕ ਸ਼ਬਦ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕੀਤਾ,
ਹੋਰਾ ਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ।
ਖੁਰਾਸਾਨ ਇਰਾਨ ਦੇ ਇਲਾਕੇ ਨੂੰ ਕਹਿੰਦੇ ਨੇ, ਇਰਾਨ ਦਾ ਜਿਹੜਾ ਇਲਾਕਾ ਨੂੰ ਕਹਿੰਦੇ ਨੇ ਖੁਰਾਸਾਨ। ਖੁਰਾਸਾਨ ਇੱਕ ਪ੍ਰਾਂਤ ਹੈ, ਇਰਾਨ ਦੇ ਇਲਾਕੇ ਵਿੱਚ ਇੱਕ ਪ੍ਰਾਂਤ ਹੈ, ਇੱਕ ਸਟੇਟ ਹੈ, ਸੂਬਾ ਹੈ ਖੁਰਾਸਾਨ। ਉੱਥੇ ਬਾਬਰ ਦਾ ਰਾਜ ਸੀ। ਬਾਬਰ ਨੇ ਉੱਥੇ ਦੀ ਜਿਹੜੀ ਸਪੁਰਦਗੀ ਸੀ ਆਪਣੇ ਕਿਸੇ ਵਿਅਕਤੀ ਨੂੰ ਦੇ ਦਿੱਤੀ ਕਿ ਤੂੰ ਇੱਥੇ ਮੇਰੇ ਆਉਣ ਤੱਕ ਰਾਜ ਕਰਨਾ। ਖਸਮਾਨਾ ਦਾ ਕੀਆ ਦਾ ਮਤਲਬ ਉੱਥੇ ਕਿਸੇ ਨੂੰ ਸਪੁਰਦਗੀ ਦੇ ਦਿੱਤੀ। ਔਰ ਹਿੰਦੁਸਤਾਨ ਡਰਾਇਆ ਔਰ ਹਿੰਦੁਸਤਾਨ ਨੂੰ ਡਰਾਉਣ ਵਾਸਤੇ ਹਮਲਾ ਕਰਕੇ ਬਾਬਰ ਚੜ ਕੇ ਆਇਆ।
ਆਪੇ ਦੋਸ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ।
ਕਰਤਾ ਆਪਣੇ ਤੇ ਦੋਸ਼ ਨਹੀਂ ਲੈਂਦਾ, ਜਿਹੜੇ ਆ ਪਠਾਨ ਦੋਸ਼ੀ ਸਨ ਉਹਨਾਂ ਦੋਸ਼ੀਆਂ ਦੀ ਸਜ਼ਾ ਮੁਕਰਰ ਕਰਨ ਵਾਸਤੇ ਉਹਨਾਂ ਤੇ ਮੁਗਲਾਂ ਨੂੰ ਜੰਮ ਬਣਾ ਕੇ ਚੜਾ ਦਿੱਤਾ ਕਿ ਇਹਨਾਂ ਨੂੰ ਦੰਡ ਦਿਓ ਜਿਨ੍ਹਾਂ ਨੇ ਵੱਡੇ ਪਾਪ ਕੀਤੇ। ਕਰਤਾ ਆਪਣੇ ਤੇ ਦੋਸ਼ ਨਹੀਂ ਲੈਂਦਾ, ਉਹਨੇ ਜੰਮਾਂ ਨੂੰ ਮੁਗਲ ਬਣਾ ਕੇ ਇਹਨਾਂ ਤੇ ਚੜਾ ਦਿੱਤਾ ਔਰ ਜੰਮ ਬਣ ਕੇ ਮੁਗਲ ਹਿੰਦੁਸਤਾਨ ਤੇ ਚੜ ਕੇ ਬਾਬਰ ਦੇ ਸਮੇਤ ਆਏ।
ਜੋ ਪਈ ਅੱਗੇ ਦੌਲਤ ਖਾਨ ਬੁਲਾਇਆ।
ਦੌਲਤ ਖਾਨ ਨੂੰ ਇਹਨੇ ਆਪਣਾ ਆਗੂ ਬਣਾਇਆ ਹੋਇਆ। ਇਹ ਚਲਦਿਆਂ ਚਲਦਿਆਂ ਪਹਿਲਾਂ ਸੈਦਪੁਰ ਖਾਲਸਾ ਜੀ ਇਮਨਾਬਾਦ ਦੇ ਨੇੜੇ ਹੀ ਇੱਕ ਛੋਟਾ ਜਿਹਾ ਕਸਬਾ ਸੀ, ਉੱਥੇ ਬਣਾ ਦਿੱਤਾ। ਹੁਣ ਵੀ ਉੱਥੇ ਇੱਥੇ ਹੀ ਬਣਿਆ ਹੋਇਆ ਤੇ ਇਮਨਾਬਾਦ ਨੇੜੇ ਨਗਰ ਹੈ। ਉੱਥੇ ਜਦੋਂ ਬਾਬਰ ਆਇਆ ਤੇ ਗੁਰੂ ਨਾਨਕ ਸਾਹਿਬ ਨਾਲ ਮੁਲਾਕਾਤ ਹੋ ਰਹੀ ਹੈ ਬਾਬਰ ਦੀ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਪ੍ਰਸੰਗਾਂ ਚ ਸਰਵਣ ਕਰੋਗੇ।